ਸਤਨਾਮ ਵਾਹਿਗੁਰੂ ਸਾਹਿਬ ਜੀਓ ਅਲੋਕ ਹੈ ਅਸ਼ੋਕ ਹੈ ਅਕਰਮ ਹੈ ਅਪਰਮ ਹੈ ਅਜੀਤ ਹੈ ਅਪੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪਰਿਆਤ ਛੰਦ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਸਰਬ ਕਲਾ ਸਮਰੱਥ ਸ਼ਬਦ ਸਰੂਪ ਲੋਕ ਪਰਲੋਕ ਦੇ ਸਹਾਇਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸ਼ੋਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਨੇ ਕਲਗੀਧਰ ਪਾਤਸ਼ਾਹ ਗੁਰਦੇਵ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਬਾਣੀ ਜਾਪ ਸਾਹਿਬ ਦੇ ਛੰਦਾਂ ਵਿੱਚੋਂ 41 ਤੋਂ ਲੈ ਕੇ 45 ਨੰਬਰ ਤੱਕ ਇਹ ਛੰਦ ਸਰਵਣ ਕੀਤੇ ਹਨ। ਵੱਖਰੇ ਵੱਖਰੇ ਤਰੀਕਿਆਂ ਨਾਲ ਸਤਿਗੁਰੂ ਜੀ ਨੇ ਅਕਾਲ ਪੁਰਖ ਵਾਹਿਗੁਰੂ ਦਾ ਸਵਰੂਪ ਉਹਦੀ ਤਸਵੀਰ ਇਹਨਾਂ ਸ਼ਬਦਾਂ ਵਿੱਚ ਜੋ ਕਿ ਬੜੀ ਅਪਹੁੰਚ ਹੈ ਜਿਹਨੂੰ ਬਿਆਨ ਕਰਨਾ ਬੜਾ ਕਠਿਨ ਹੈ ਸਤਿਗੁਰਾਂ ਨੇ ਸਾਡੇ ਉਧਾਰ ਵਾਸਤੇ ਇਹ ਬਚਨ ਉਚਾਰਨ ਕੀਤੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਬਚਨ ਕਹਿ ਰਹੇ ਨੇ ਕਿ ਹੇ ਅਕਾਲ ਪੁਰਖ ਵਾਹਿਗੁਰੂ ਜੀਓ ਤੁਸੀਂ ਅਲੋਕ ਹੋ। ਅਲੋਕ ਦਾ ਮਤਲਬ ਹੈ ਜਿਹੜਾ ਇਸ ਲੋਕ ਤੋਂ ਪਰੇ ਹੈ, ਜਿੱਥੇ ਇਹ ਲੋਕ ਸਮਾਪਤ ਹੁੰਦਾ ਹੈ, ਜਿਹੜਾ ਦਿਸ ਰਿਹਾ ਹੈ, ਜਿਹੜਾ ਇਹਨਾਂ ਅੱਖਾਂ ਨਾਲ ਇਹਨਾਂ ਨੇਤਰਾਂ ਨਾਲ ਜੋ ਕੁਝ ਇੱਥੇ ਦਿਸਦਾ ਹੈ, ਇਹਦੇ ਤੋਂ ਪਾਰ ਜਿੱਥੇ ਦੁਨੀਆਂ ਸਮਾਪਤ ਹੁੰਦੀ ਹੈ, ਖਾਤਮਾ ਹੋ ਜਾਂਦਾ ਜਿੱਥੇ, ਉਹਦੇ ਤੋਂ ਅੱਗੇ ਤੇਰਾ ਦੇਸ਼ ਤੇਰੀ ਦੁਨੀਆਂ ਸ਼ੁਰੂ ਹੁੰਦੀ ਹੈ। ਗੁਰਬਾਣੀ ਵਿੱਚ ਇਹ ਦੋ ਸ਼ਬਦ ਬਹੁਤ ਵਾਰੀ ਆਏ ਨੇ, ਲੋਕ ਔਰ ਪਰਲੋਕ। ਹਜ਼ੂਰ ਨੇ ਬਚਨ ਕੀਤੇ ਕਹਿੰਦੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇਸ ਲੋਕ ਵਿੱਚ ਰਹਿਣ ਵਾਲਾ ਮਨੁੱਖ ਜੇ ਨਾਮ ਨਾਲ ਜੁੜ ਜਾਏ ਤੇ ਨਾਮ ਦੁਆਰਾ ਉਹਨੂੰ ਸਭ ਤੋਂ ਪਹਿਲਾਂ ਸੁਖ ਦੀ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਨਾਮ ਦਾ ਜਿਹੜਾ ਪ੍ਰਭਾਵ ਹੈ ਉਹਨੂੰ ਸੁਖੀ ਕਰਦਾ। ਉਹਦੀ ਜ਼ਿੰਦਗੀ ਦੇ ਤਮਾਮ ਜਿਹੜੇ ਪੁਰਾਣੇ ਦੁੱਖ ਅੰਦਰ ਪਏ ਹੋਏ ਨੇ, ਜਿਨ੍ਹਾਂ ਨਾਲ ਉਹਨੇ ਬੜੇ ਪੁਰਾਣੇ ਜਨਮਾਂ ਤੋਂ ਲੈ ਕੇ ਸਾਂਝ ਬਣਾਈ ਰੱਖੀ, ਉਹਨਾਂ ਸਾਰਿਆਂ ਨੂੰ ਮਿਟਾ ਕੇ ਇਹ ਲੋਕ ਸੁਖੀ ਹੈ। ਇਸ ਲੋਕ ਵਿੱਚ ਬੰਦਾ ਪਹਿਲਾਂ ਸੁਖੀ ਹੋਵੇਗਾ, ਫਿਰ ਪਰਲੋਕ ਸੁਹੇਲੇ। ਜਿਹਦਾ ਲੋਕ ਸੁਖੀ ਹੈ ਪਰਲੋਕ ਉਹਦਾ ਹੀ ਸੁਹੇਲਾ ਹੈ। ਹੁਣ ਇੱਥੇ ਵੀ ਮੈਂ ਥੋੜਾ ਜਿਹਾ ਕਹਾਂ ਵੀ ਲੋਕ ਸੁਖੀ ਦਾ ਮਤਲਬ ਜਿਹੜਾ ਮਟੀਰੀਅਲ ਹੈ, ਪਦਾਰਥ ਹੈ, ਸਰੀਰ ਦੇ ਭੋਗ ਨੇ, ਇਹਨੂੰ ਕੋਈ ਗੁਰੂ ਸਾਹਿਬ ਸੁਖ ਨਹੀਂ ਮੰਨਦੇ। ਕਿਉਂਕਿ ਇੱਥੇ ਇਹ ਅਰਥ ਵੀ ਕੱਢਾਂਗੇ ਵੀ ਲੋਕ ਸੁਖੀਏ, ਵੀ ਆਪਾਂ ਲੋਕ ਵਿੱਚ ਸੁਖੀ ਹੋ ਜਾਵਾਂਗੇ ਦੁਨੀਆਂ ਵਿੱਚ, ਪਰਲੋਕ ਵਿੱਚ ਸੁਹੇਲੇ ਹੋ ਗਏ। ਸੁਖ ਦੇ ਅਸੀਂ ਅਰਥ ਆਪਣੇ ਕੱਢਾਂਗੇ, ਪਰ ਸਤਿਗੁਰੂ ਨੇ ਸੁਖ ਕਿਹਨੂੰ ਕਿਹਾ ਹੈ, ਨੌ ਨਿਧੀਆਂ ਕਿਸ ਨੂੰ ਕਿਹਾ ਹੈ? ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਨੌ ਨਿਧੀਆਂ ਦੇ ਅਰਥ ਨੌ ਖਜ਼ਾਨੇ ਵੀ ਨੇ, ਨੌ ਨਿਧੀਆਂ ਦੇ ਅਰਥ ਨੌ ਦੁਆਰੇ। ਜਦੋਂ ਇਹ ਵੀ ਆਨੰਦਿਤ ਹੋ ਜਾਂਦੇ ਨੇ ਉਹਨੂੰ ਕਹਿੰਦੇ ਨੇ ਵੀ ਹੁਣ ਇਹਨੂੰ ਨੌ ਨਿਧੀਆਂ ਮਿਲ ਗਈਆਂ। ਇੱਕ ਤੇ ਪ੍ਰਭੂ ਦਾ ਨਾਮ ਹੈ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਵੀ ਸਰੀਰ 10 ਦੁਆਰਿਆਂ ਦਾ ਬਣਿਆ ਹੈ। ਗੁਰੂ ਅਮਰਦਾਸ ਜੀ ਕਹਿੰਦੇ ਨੌ ਦਰਵਾਜੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਨੌ ਦਰਵਾਜ ਨਵੇਂ ਦਰ ਫੀਕੇ, ਦਸਵੇਂ ਤੱਤ ਚਵਾਈ ਹੈ। ਤਾਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਸੰਬੰਧ ਵਿੱਚ ਜਿਹੜੇ ਬਚਨ ਕਹੇ ਨੇ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੇ ਤਾਹੇ, ਉਹਦਾ ਮਤਲਬ ਇਹ ਹੈ ਕਿ ਇਹਨਾਂ ਨੌ ਇੰਦਰਿਆਂ ਦਾ, ਨੌ ਜਿਹੜੇ ਸਰੀਰ ਦੇ ਦੁਆਰੇ ਨੇ, ਅੱਖਾਂ ਨੇ, ਮੂੰਹ ਹੈ, ਨਾਸਕਾ ਹੈ, ਇਹ ਜਿੰਨੇ ਦੁਆਰ ਨੇ ਨੌ, ਇਹਨਾਂ ਦੀ ਪਹਿਲਾਂ ਪੂਰਤੀ ਹੋਵੇਗੀ, ਪਹਿਲਾਂ ਤ੍ਰਿਪਤ ਹੋਣਗੇ, ਤਾਂ ਬੰਦੇ ਨੇ ਦਸਵੇਂ ਵੱਲ ਤੁਰਨਾ। ਜੇ ਰੱਜਦੇ ਨਹੀਂ ਤਾਂ ਨਹੀਂ, ਜੇ ਅੱਖਾਂ ਦੀ ਤ੍ਰਿਸ਼ਨਾ ਨਹੀਂ ਖਤਮ ਹੋਈ ਤੇ ਬਿਨਾਂ ਅੱਖਾਂ ਤੋਂ ਵੇਖਣ ਵਾਲੀ ਗੱਲ ਜਿਹਨੂੰ ਗੁਰੂ ਅੰਗਦ ਦੇਵ ਜੀ ਕਹਿੰਦੇ ਨੇ ਉਹ ਕਿਵੇਂ ਸ਼ੁਰੂ ਹੋ ਸਕਦੀ? ਜਿਹਨੂੰ ਗੁਰੂ ਸਾਹਿਬ ਨੇ ਕਿਹਾ ਵੀ ਅੱਖੀ ਬਾਜੋਂ ਦੇਖਣਾ, ਅੱਖਾਂ ਤੋਂ ਬਿਨਾਂ ਦੇਖਣਾ ਹੈ ਧਰਮ ਦੀ ਦੁਨੀਆ, ਖਿਆਲ ਰੱਖਣਾ। ਜੇ ਧਰਮ ਦੇ ਰਾਹ ਤੇ ਤੁਰਨਾ ਹੈ, ਇਹਨਾਂ ਨੇਤਰਾਂ ਤੋਂ ਉਹਨਾਂ ਨੇਤਰਾਂ ਤੱਕ ਜਾਣ ਦੀ ਯਾਤਰਾ ਹੈ ਧਰਮ। ਇਹਨਾਂ ਅੱਖਾਂ ਤੋਂ ਜਿਹੜੀਆਂ ਹੁਣ ਸਾਹਮਣੇ ਮਕਾਨ ਨੂੰ ਵੇਖ ਰਹੀਆਂ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਬਾਹਰਲੇ ਸਰੂਪ ਨੂੰ ਦੇਖ ਰਹੀਆਂ, ਪਰਿਵਾਰ ਨੂੰ ਦੇਖਦੀਆਂ ਨੇ, ਮਕਾਨ ਨੂੰ ਦੇਖਦੀਆਂ ਨੇ, ਰੁੱਖਾਂ ਬਿਰਖਾਂ ਨੂੰ ਦੇਖ ਰਹੀਆਂ, ਇਹ ਅੱਖਾਂ ਨੇ। ਇਹਨਾਂ ਅੱਖਾਂ ਨਾਲ ਜਦੋਂ ਇਹ ਅੱਖਾਂ ਤ੍ਰਿਪਤ ਹੋ ਗਈਆਂ, ਰੱਜ ਗਈਆਂ, ਕਹੋ ਭੀਖਣ ਦੋਏ ਨੈਣ ਸੰਤੋਖੇ, ਜਿੱਦਣ ਇਹਨਾਂ ਨੇ ਅੰਦਰੋਂ ਤ੍ਰਿਪਤੀ ਪ੍ਰਾਪਤ ਕਰ ਲਈ, ਉਸ ਤੋਂ ਬਾਅਦ ਬੰਦੇ ਦੇ ਅੰਦਰਲੇ ਨੇਤਰ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਨਾਨਕ ਸੇ ਅੱਖੜੀਆਂ ਬੇਅੰਨ, ਜਿਨ੍ਹਾਂ ਡਿਸੰਦੋ ਮਾਂ ਪਿਰੀ, ਜਿਨ੍ਹਾਂ ਨੂੰ ਪਰਲੋਕ ਦਿਸ ਸਕਦਾ, ਉਹ ਅੱਖਾਂ ਹੋਰ ਨੇ, ਅਲੋਕ ਦਿਸ ਸਕਦਾ, ਦੁਨੀਆਂ ਤੋਂ ਪਾਰ ਵਹਿੰਦੀਆਂ ਨੇ ਜਿਹੜੀਆਂ ਅੱਖਾਂ, ਉਹ ਇਹ ਅੱਖਾਂ ਨਹੀਂ ਹਨ, ਇਹ ਤੇ ਇਸ ਦੁਨੀਆਂ ਨੂੰ ਵੇਖ ਸਕਦੀਆਂ ਨੇ। ਇਹ ਅੱਖਾਂ ਜਿੱਦਣ ਤ੍ਰਿਪਤ ਹੋਈਆਂ ਤੇ ਤਾਂ ਹੀ ਅੰਦਰਲੀਆਂ ਅੱਖਾਂ ਨੇ ਖੁੱਲਣਾ, ਨਹੀਂ ਤੇ ਅੰਦਰਲੀਆਂ ਨੂੰ ਤਾਕਤ ਹੀ ਨਹੀਂ ਮਿਲਦੀ, ਸਾਰੀ ਤਾਕਤ ਇਹਨਾਂ ਰਾਹੀਂ ਨਿਕਲਦੀ ਰਹਿੰਦੀ। ਤੇ ਜਿਨ੍ਹਾਂ ਦੇ ਨੇਤਰ, ਇਹਨਾਂ ਨੇਤਰਾਂ ਨੂੰ ਰਜਾਉਣ ਦੇ ਤਰੀਕੇ ਦੱਸੇ ਗੁਰੂ ਸਾਹਿਬ ਨੇ, ਕਿਉਂਕਿ ਬਾਹਰਲੀਆਂ ਅੱਖਾਂ ਨੇ। ਸਤਿਗੁਰੂ ਨੇ ਕਿਹਾ ਇਹਨਾਂ ਅੱਖਾਂ ਨਾਲ ਗੁਰੂ ਦੇ ਦਰਸ਼ਨ ਕਰ, ਦੀਦਾਰ ਕਰ, साध संगत दे दर्शन कर उन्होंने इनू तृप्त करना है, नहीं तो अखा तृप्त नहीं होणगियां, इन्हां दी तृष्णा बनी रहेगी। फिर जदों ये अखा तृप्त हो गईयां ते ठीक दूजी अख जिदे नाल अलोक दिसदा, जिनू कलगीधर पातशाह कहिंदे अलोक है, अलोक दा मतलब शरीर तो पार है, इस दुनिया तो पार है तू। जदों कोई इस दुनिया दी तृष्णा नू ठंडा कर लैंदा है अपनी जिंदगी विचों, जिदे विचों वेखण दी तृष्णा बुझ गई, जिदे विच सुणन दी लालसा खत्म हो गई, जिदे अंदरों खाण पीण दे रस कमजोर पै गए, कोई रस ना जापिया, जिदी जिंदगी दे विच छून दा जिहड़ी तृष्णा सी ओह भी घट गई, कंट्रोल विच आ गई, बोलण दी तृष्णा भी खत्म हो गई, अपनी वड्याई दी तृष्णा भी खत्म हो गई, जिदण ये सारा कुछ मिथ हो गया, एक शब्द वरत्या गुरु ग्रंथ साहिब विच, आपां कहिंदे आ मिथहास, मिथ दा मतलब हुंदा मिथी होई चीज, जिन्नू सिर्फ मनना पैंदा भी है। सुखमणी साहिब विच शब्द तुसीं पढ़ोगे, आपां कहिंदे आ ना इह इतिहास है, ਇਹ ਮਿਥਿਹਾਸ ਹੈ। ਕਹਿੰਦੇ ਮਿਥਿਹਾਸ ਨਾ ਸੁਣਾਓ। ਮਿਥਿਹਾਸ ਕੀ ਹੈ? ਸਾਰਾ ਸੰਸਾਰ ਹੀ ਮਿਥਿਹਾਸ ਹੈ। ਮਿਥ ਦਾ ਮਤਲਬ ਹੁੰਦਾ ਹੈ ਜਿਹੜੀ ਚੀਜ਼ ਅਸਲ ਵਿੱਚ ਨਾ ਹੋਵੇ ਤੇ ਉਹਨੂੰ ਨਾ ਦਿੱਤਾ ਜਾਏ, ਉਹਨੂੰ ਕਹਿੰਦੇ ਨੇ ਮਿਥ। ਮਿਥੀ ਹੋਈ ਚੀਜ਼ ਵੀ ਹੁਣ ਇਹਨੂੰ ਕਿਤੇ ਮੰਨਣਾ ਹੈ ਨਾ, ਜਿਵੇਂ ਆਪਾਂ ਕਿਸੇ ਸਵਾਲ ਨੂੰ ਕੱਢਣ ਵਾਸਤੇ ਕਹਿੰਦੇ ਹਾਂ ਮੰਨ ਲਓ ਇਹ ਹੈ ਉਹਦਾ ਮੂਲ ਤਨ। ਮਿਥਿਆ ਤਨ ਗੁਰੂ ਸਾਹਿਬ ਨੇ ਕਿਹਾ ਸਰੀਰ ਵੀ ਮਿਥ ਹੈ। ਮਿਥ ਦਾ ਮਤਲਬ ਫਿਕਸ ਕੀਤਾ ਗਿਆ, ਅਸਲ ਵਿੱਚ ਕੋਈ ਵੀ ਨਹੀਂ ਹੈ, ਹੈ ਹੀ ਨਹੀਂ। ਆਪਣੀਆਂ ਅੱਖਾਂ ਨਾਲ ਵੇਖ ਲਈ ਕਿੰਨੇ ਸਰੀਰ ਸਾਡੇ ਸਾਹਮਣੇ ਸਨ, ਚਲੋ ਵੈਸੇ ਤੇ ਲੱਖਾਂ ਹੋਏ ਨੇ ਅੱਜ ਤੋਂ ਪਹਿਲਾਂ, ਉਹਨਾਂ ਵਿੱਚ ਇੱਕ ਸਾਡਾ ਵੀ ਸਰੀਰ ਹੈ। ਤਾਂ ਜਦੋਂ ਦੀ ਅਸੀਂ ਹੋਸ਼ ਸੰਭਾਲ ਕੀਤੀ ਏ ਤਾਂ ਉਸ ਦਿਨ ਤੋਂ ਅਸੀਂ ਕਈ ਸਰੀਰਾਂ ਨੂੰ ਇੱਥੇ ਵੇਖਿਆ ਸੀ, ਜਿਹੜੇ ਬੋਲਦੇ ਸਨ, ਸੁਣਦੇ ਸਨ, ਵੇਖਦੇ ਸਨ, ਪਤਾ ਹੀ ਨਹੀਂ ਕਿ ਕਿੱਧਰ ਚਲੇ ਗਏ। ਬਾਬਾ ਬੋਲਤੇ ਥੇ ਕਹਾਂ ਗਏ, ਕਿੱਧਰ ਤੁਰ ਗਏ, ਉਹ ਮਿਟ ਗਏ ਇਸ ਤਰ੍ਹਾਂ ਜਿਵੇਂ ਇੱਕ ਸਲੇਟ ਦੇ ਉੱਤੇ ਲਿਖੀ ਹੋਈ ਚੌਕ ਦੇ ਨਾਲ ਲਕੀਰ ਮਿਟ ਜਾਂਦੀ ਹੈ। ਬਾਬਾ ਫਰੀਦ ਜੀ ਕਹਿੰਦੇ ਨੇ ਜਿਮੀ ਪੁੱਛੈ ਅਸਮਾਨ ਫਰੀਦਾ ਖੇਵਟ ਕਿਨ ਗਏ। ਖੇਵਟ ਕਹਿੰਦੇ ਨੇ ਵੱਡੇ ਵੱਡੇ ਲੋਕ, ਖੇਵਟ ਕਹਿੰਦੇ ਨੇ ਮਲਾਹ ਨੂੰ, ਜਿਹੜੇ ਲੋਕਾਂ ਦਾ ਇੱਥੇ ਨਾਮ ਚਮਕਦਾ ਸੀ ਬੜਾ, ਕਿਨ ਗਏ, ਕਿੱਧਰ ਚਲੇ ਗਏ, ਮਿਟ ਗਏ, ਮਿਟੇ ਨਹੀਂ ਅਸਲ ਵਿੱਚ। ਉਹ ਵਿੱਚ ਇੱਕ ਥੋੜਾ ਜਿਹਾ ਭਰਮ ਆਇਆ ਸੀ, ਹੈ ਅਸਲ ਵਿੱਚ ਉਹ ਭਰਮ ਹੀ ਸੀ, ਹੈ ਹੀ ਕੁਝ ਨਹੀਂ ਸਨ, ਮਿਥਿਆ ਗਿਆ ਸੀ, ਬਣਾਇਆ ਗਿਆ ਸੀ, ਨਾਂ ਰੱਖਿਆ ਗਿਆ ਸੀ। ਕਹਿੰਦੇ ਨਾ ਫਲਾਣੇ ਬੰਦੇ ਦਾ ਨਾਮ ਰੱਖ ਦਿੱਤਾ ਗਿਆ, ਰੱਖਣ ਦਾ ਮਤਲਬ ਕੀ ਏ? ਜਿਵੇਂ ਆਪਾਂ ਕਹਿੰਦੇ ਆ ਚੀਜ਼ ਸਾਹਮਣੇ ਪਈ ਹੋਈ, ਇਹਦਾ ਕੋਈ ਨਾਂ ਰੱਖ ਦਿਓ ਤਾਂ ਕਿ ਇਹਦੀ ਪਹਿਚਾਣ ਬਣ ਜਾਏ ਵੀ ਇਹ ਫਲਾਣੀ ਚੀਜ਼ ਹੈ, ਬਸ ਇੰਨੀ ਕੁ ਗੱਲ ਸੰਸਾਰ। ਇਸ ਕਰਕੇ ਸਤਿਗੁਰੂ ਨੇ ਬਚਨ ਕੀਤੇ ਸੰਸਾਰ, ਸਾਰਾ ਸੰਸਾਰ ਹੀ ਮਿਥ ਹੈ, ਮਿਥਿਆ ਹੋਇਆ, ਝੂਠ ਹੈ। ਸਾਹਿਬ ਨੇ ਬਚਨ ਕੀਤੇ ਕਹਿੰਦੇ ਮਿਥਿਆ ਤਨ ਧਨ ਕੁਟੰਬ ਸਵਾਇਆ, ਮਿਥਿਆ ਹਉ ਮੈਂ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ, ਮਿਥਿਆ ਰਥ ਹਸਤੀ ਅਸ਼ਵ ਵਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ। ਫਿਰ ਅੱਗੇ ਬਚਨ ਕੀਤਾ ਕਹਿੰਦੇ ਬਿਨ ਬੂਝੇ ਮਿਥਿਆ ਸਭ ਭਏ। ਇਹ ਸਾਰਾ ਜੋ ਕੁਝ ਦਿਸਦਾ ਇਹਨੂੰ ਕਹਿੰਦੇ ਨੇ ਲੋਕ। ਜਦੋਂ ਕੋਈ ਮਨੁੱਖ ਇਸ ਲੋਕ ਵਿੱਚ ਰਹਿੰਦਾ ਹੋਇਆ ਨਾਮ ਨਾਲ ਆਪਣੀ ਸੁਰਤ ਨੂੰ ਜੋੜ ਲੈਂਦਾ ਹੈ, ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਗੁਰਸਿੱਖ ਜੀਵਨ ਜਿਉਂਦਾ, ਇਹ ਸਾਰਾ ਕੁਝ ਕਰਦਿਆਂ ਕਰਦਿਆਂ ਕੀ ਹੁੰਦਾ ਹੈ ਕਿ ਇੱਕ ਦਿਨ ਇਹ ਲੋਕ ਮਿਟਣ ਲੱਗ ਪੈਂਦਾ, ਦਿਸਦਾ ਨਹੀਂ ਹੈ। ਇਹ ਇਸ ਤਰ੍ਹਾਂ ਲੱਗਦਾ ਜਿਵੇਂ ਸੁਪਨਾ ਚੱਲ ਰਿਹਾ, ਜਿਵੇਂ ਇੱਕ ਫਿਲਮ ਜਾ ਰਹੀ ਹੈ, ਜਿਵੇਂ ਇੱਕ ਨਾਟਕ ਚੱਲ ਰਿਹਾ। ਕਲਗੀਆਂ ਵਾਲੇ ਪਾਤਸ਼ਾਹ ਨੇ ਖੁਦ ਕਿਹਾ, ਕਿਸੇ ਨੇ ਪੁੱਛਿਆ ਸਤਿਗੁਰੂ ਤੁਹਾਡੀ ਜ਼ਿੰਦਗੀ ਵਿੱਚ ਕਿੰਨਾ ਕੁਝ ਆਇਆ ਹੈ, ਤੁਸੀਂ ਅਜੇ ਵੀ ਖਿੜੇ ਹੋਏ ਹੋ, ਤੁਸੀਂ ਅਜੇ ਵੀ ਆਨੰਦ ਵਿੱਚ ਹੋ। ਆਮ ਬੰਦਾ ਤੇ ਇੱਕ ਦਿਨ ਚਾਰ ਰੁਪਈਏ ਗੁਆਚ ਗਏ, ਅਗਲੇ ਦਿਨ ਸਵੇਰੇ ਨਿਤਨੇਮ ਨਹੀਂ ਹੁੰਦਾ ਉਹਦੇ ਤੋਂ, ਟਾਈਮ ਤੇ ਥੋੜਾ ਜਿਹਾ ਘਾਟਾ ਪੈ ਗਿਆ, ਸਵੇਰੇ ਜਾਗ ਨਹੀਂ ਆਉਂਦੀ, ਮਨ ਪਰੇਸ਼ਾਨ ਹੋ ਜਾਂਦਾ ਹੈ। ਕਿਸੇ ਨੇ ਦੋ ਲਫ਼ਜ਼ ਬੋਲ ਦਿੱਤੇ, ਕਈ ਕਈ ਦਿਨ ਤੱਕ ਅੰਦਰੋਂ ਉਹ ਕ੍ਰੋਧ ਨਹੀਂ ਜਾਂਦਾ, ਖੇੜਾ ਗੁਆਚ ਜਾਂਦਾ, ਖੁਸ਼ੀ ਖਤਮ ਹੋ ਜਾਂਦੀ ਹੈ। ਪਰ ਸਤਿਗੁਰੂ ਤੁਹਾਡੀ ਜ਼ਿੰਦਗੀ ਵੱਲ ਵੇਖਨੇ ਆ ਤਾਂ ਤੁਹਾਡੇ ਸਾਹਮਣੇ 9 ਸਾਲ ਦੀ ਉਮਰ ਵਿੱਚ ਤੁਹਾਡੇ ਪਿਤਾ ਸ਼ਹੀਦ ਹੁੰਦੇ ਨੇ, ਤੇ ਸ਼ਹਾਦਤ ਵੀ ਐਸੀ ਕਿ ਸ਼ਹਾਦਤ ਤੋਂ ਬਾਅਦ ਤੁਹਾਨੂੰ ਆਪਣੇ ਪਿਤਾ ਦਾ ਸਾਰਾ ਸਰੀਰ ਵੀ ਵੇਖਣ ਨੂੰ ਨਹੀਂ ਮਿਲਿਆ, ਕੱਲਾ ਸੀਸ ਮਿਲਿਆ, ਦੇਹ ਤਾਂ ਦਿੱਲੀ ਰਹਿ ਗਈ, ਕੱਲਾ ਸੀਸ ਵੇਖਿਆ। ਤੇ ਉਹ ਵੀ ਜਦੋਂ ਸ਼ਹੀਦ ਹੋਏ ਉਹਦੇ ਤੋਂ 3-4 ਦਿਨ ਬਾਅਦ ਉਹ ਤੁਸੀਂ ਆਪ ਵੇਖਿਆ ਤੇ ਸੰਸਕਾਰ ਵੀ ਕੀਤਾ। ਤੁਹਾਡੇ ਸਾਹਮਣੇ ਤੁਹਾਡੇ ਸਾਹਿਬਜ਼ਾਦੇ ਚਲੇ ਗਏ, ਸ਼ਹੀਦ ਹੋ ਗਏ, ਮਾਤਾ ਸ਼ਹੀਦ ਹੋ ਗਏ, ਘਰ ਛੁੱਟ ਗਿਆ ਆਨੰਦਪੁਰ ਸਾਹਿਬ ਦਾ ਸ਼ਾਹੀ ਠਾਠ, ਕਈ ਕੁਝ ਗਿਆ ਹੈ। ਪਰ ਤੁਸੀਂ ਇਸ ਸਾਰੇ ਕੁਝ ਦੇ ਵਿੱਚ ਰਹਿੰਦੇ ਹੋਏ ਖੁਸ਼ ਕਿਵੇਂ ਰਹੇ ਹੋ, ਖੇੜਾ ਕਿਉਂ ਨਹੀਂ ਗਿਆ? ਤੇ ਸਤਿਗੁਰੂ ਨੇ ਦੋ ਗੱਲਾਂ ਕੀਤੀਆਂ ਸਨ, ਕਹਿਣ ਲੱਗੇ ਇਹਦਾ ਰਾਜ ਇੱਕੋ ਏ, ਰੱਬ ਨੇ ਮੈਨੂੰ ਇਹ ਮਤ ਬਖਸ਼ ਦਿੱਤੀ ਏ, ਸਿਰ ਤੇ ਹੱਥ ਰੱਖ ਦਿੱਤਾ, ਇੱਕ ਤਾਂ ਮੈਂ ਸਦਾ ਹੀ ਆਪਣੇ ਆਪ ਨੂੰ ਉਹਦਾ ਦਾਸ ਸਮਝਿਆ, ਮੈਂ ਸਦਾ ਹੀ ਉਹਦੀ ਗੋਦ ਵਿੱਚ ਰਿਹਾ, ਸਦਾ ਹੀ ਉਹਦੇ ਸਹਾਰੇ ਤੇ ਰਿਹਾ, ਮੈਂ ਕੱਲਾ ਨਹੀਂ ਕਦੀ ਰਹਿੰਦਾ, ਉਹਦੇ ਨਾਲ ਰਹਿਣਾ। ਤੇ ਦੂਜਾ, ਮੈਂ ਇਸ ਦੁਨੀਆਂ ਨੂੰ ਕਦੀ ਸੱਚ ਨਹੀਂ ਸਮਝਿਆ, ਕਹਿੰਦੇ ਇਹਨੂੰ ਕੇਵਲ ਇੱਕ ਨਾਟਕ ਹੀ ਸਮਝਿਆ, ਹੋਰ ਕੁਝ ਨਹੀਂ ਜਾਣਿਆ। ਇਹਨੂੰ ਇੱਕ ਤੇ ਮੈਂ ਦਾਸ ਰਿਹਾ ਤੇ ਦੂਜਾ ਇਹਨੂੰ ਤਮਾਸ਼ਾ ਸਮਝਿਆ। ਸਾਹਿਬ ਨੇ ਬਚਨ ਕੀਤੇ, ਕਹਿੰਦੇ ਮੈਂ ਹੋਂ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਦੁਨੀਆਂ ਹੈ ਕੀ ਏ? ਜੇ ਤਾਂ ਇੱਥੋਂ ਬਚਣਾ ਤਾਂ ਇਹ ਤਮਾਸ਼ਾ ਹੈ, ਪਰ ਸਿੱਧਾ ਨਹੀਂ ਦਿਸੇਗਾ। ਮੈਂ ਇੱਥੇ ਸੁਣਾ ਦਿਆਂ ਜਾਂ ਤੁਸੀਂ ਕਿਤਾਬ ਵਿੱਚੋਂ ਪੜ੍ਹ ਲਓਗੇ, ਤੁਸੀਂ ਸਮਝ ਵੀ ਜਾਓਗੇ ਵੀ ਇਹ ਤਮਾਸ਼ਾ ਹੈ, ਇਹ ਝੂਠ ਹੈ, ਇਹ ਬੇਕਾਰ ਹੈ। ਸਾਰਾ ਕੁਝ ਜਾਣ ਕੇ ਵੀ ਵਾਪਰੇਗਾ ਨਹੀਂ, ਸਾਰਾ ਕੁਝ ਸਮਝ ਕੇ ਵੀ ਅਸੀਂ ਜੁੜੇ ਰਹਾਂਗੇ ਸਭ ਕੁਝ ਦੇ ਨਾਲ, ਇਹਨੂੰ ਸੱਚ ਸਮਝਾਂਗੇ, ਫਿਰ ਇਹ ਕਿਵੇਂ ਬਣੇਗਾ? ਜਿੱਦਣ ਅੰਦਰ ਨਾਮ ਦੀ ਕਣੀ ਵਸ ਗਈ, ਗੁਰੂ ਦੀ ਬਖਸ਼ਿਸ਼ ਵਸ ਗਈ, ਉਦਣ ਇਹ ਸੰਸਾਰ ਆਪੇ ਪ੍ਰਤੀਤ ਹੋਣ ਲੱਗ ਪਏਗਾ ਮਿੱਟੀ ਹੈ, ਜਗ ਰਚਨਾ ਸਭ ਝੂਠ ਹੈ, ਜਾਣ ਲਿਹੋ ਰਮੀਤ, ਕਹੋ ਨਾਨਕ ਥਿਰ ਨਾਰ ਹੈ ਜਿਉ ਬਾਲੂ ਕੀ ਪੀਤ। ਸਮਝਿਆ ਨਹੀਂ ਹੋਏਗਾ, ਖਿਆਲ ਰੱਖ ਲੈਣਾ, ਬੜਿਆਂ ਨੇ ਸਮਝ ਲਿਆ ਹੈ, ਹਜ਼ਾਰਾਂ ਬੰਦਿਆਂ ਨੂੰ ਇਹਨਾਂ ਪੰਕਤੀਆਂ ਦੇ ਅਰਥ ਵੀ ਆਉਂਦੇ ਨੇ, ਹਜ਼ਾਰਾਂ ਬੰਦਿਆਂ ਨੇ ਇਹਨਾਂ ਪੰਕਤੀਆਂ ਨੂੰ ਚੇਤੇ ਵੀ ਕਰ ਲਿਆ, ਯਾਦ ਵੀ ਕੀਤਾ ਹੈ, ਔਰ ਇਹਦੇ ਅਰਥ ਕਰਨ ਵਾਲਿਆਂ ਨੇ ਲੱਖਾਂ ਬੰਦਿਆਂ ਨੂੰ ਇਹਦੇ ਅਰਥ ਵੀ ਪੱਕੇ ਕਰਾ ਦਿੱਤੇ ਨੇ ਵੀ ਜਗ ਰਚਨਾ ਸਭ ਝੂਠ ਹੈ। ਪਰ ਝੂਠ ਦਿਸਦੀ ਤਾਂ ਕੋਈ ਨਹੀਂ, ਕਿੱਥੇ ਝੂਠ ਦਿਸਦੀ? ਸਭ ਤੋਂ ਹੈਰਾਨੀ ਵਾਲੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਨੇ ਕਹਿ ਦਿੱਤੀ, ਕਹਿਣ ਲੱਗੇ ਇੱਥੇ ਸਭ ਤੋਂ ਵੱਡੀ ਹੈਰਾਨੀ ਕਿਹੜੀ? ਕਹਿੰਦੇ ਸਭ ਤੋਂ ਵੱਡੀ ਹੈਰਾਨੀ ਇਹ ਹੈ ਕਿ ਬੰਦਾ ਸੁਣਦਾ ਵੀ ਹੈ, ਸਮਝਦਾ ਵੀ ਹੈ, ਪਰ ਉਹਨੂੰ ਉਸ ਤਰ੍ਹਾਂ ਦਿਸਦਾ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇੱਕ ਬੜੀ ਹੈਰਾਨੀ ਦੀ ਗੱਲ ਵੇਖੋ ਸੰਸਾਰ ਦੇ ਅੰਦਰ ਕਿ ਸਾਧੂ ਰਚਨਾ ਰਾਮ ਬਣਾਈ, ਇੱਕ ਬਿਨਸੈ ਇੱਕ ਅਸਥਿਰ ਮਨ ਹੈ, ਅਚਰਜ ਲਖਿਓ ਨਾ ਜਾਈ, ਸਭ ਕੁਝ ਸਮਝਦਾ ਵੀ ਹੈ ਫਿਰ ਵੀ ਉਹਨੂੰ ਵਾਪਰਦਾ ਨਹੀਂ। ਤਾਂ ਇਹ ਕਿਵੇਂ ਹੋਵੇਗਾ? ਇਹਦਾ ਇੱਕੋ ਇੱਕ ਤਰੀਕਾ ਹੈ, ਉਹਨੂੰ ਗੁਰੂ ਸਾਹਿਬ ਨੇ ਕਿਹਾ, ਨਾਮ ਦੇ ਨਾਲ ਆਪਣੀ ਚਿੱਤ ਨੂੰ ਜੋੜ ਲੈ, ਨਾਮ ਦੇ ਨਾਲ ਆਪਣੇ ਜੀਵਨ ਨੂੰ ਓਤ ਪ੍ਰੋਤ ਕਰ ਲੈ, ਉਹਦੇ ਨਾਲ ਸਾਂਝ ਪਾ ਲੈ, ਉਹ ਤੈਨੂੰ ਆਪਣੇ ਆਪ ਤੇਰੇ ਅੰਦਰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਰਾ ਗਿਆਨ ਸਾਰੀ ਸਮਝ ਭਰ ਦੇਗਾ, ਤੈਨੂੰ ਪਤਾ ਲੱਗ ਜਾਏਗਾ ਸੰਸਾਰ ਹੈ ਕੀ। ਤਾਂ ਜਿਨ੍ਹਾਂ ਨੇ ਸਾਂਝ ਪਾਈ ਇਹਦੇ ਨਾਲ, ਤਾਂ ਫਿਰ ਕੀ ਲੱਗਦਾ ਸੰਸਾਰ ਜਿਹੜੇ ਨੇ, ਸੰਸਾਰ ਦੇ ਲੋਕ ਉਹ ਕਿਵੇਂ ਦਿਸਦੇ ਨੇ? ਸਤਿਗੁਰੂ ਨੇ ਬਚਨ ਕੀਤੇ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤੈ ਕੋ ਨਾ ਛਡਾਈ, ਅੰਤੈ ਕੋ ਨਾ ਸਹਾਈ। ਇਹ ਜਿਹੜੇ ਸਾਧਨਾ ਹੈ ਬੰਦੇ ਦੇ ਜੀਵਨ ਨੂੰ ਇੱਥੇ ਰਹਿੰਦੀ ਹੋਈ ਪਰਲੋਕ ਵਿੱਚ ਲੈ ਜਾਏਗੀ, ਰਹੇਗਾ ਇੱਥੇ, ਸੰਸਾਰ ਟੁੱਟਣ ਲੱਗ ਪਏਗਾ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ, ਸਾਧ ਤੇਰੇ ਚੱਲੇ ਨਾਹੀ, ਤਿਸ ਨਾਲ ਕਿਉਂ ਚਿੱਤ ਲਾਈਐ। ਇੱਥੇ ਰਹਿੰਦਿਆਂ ਪਰਲੋਕ ਨਾਲ ਸਾਂਝ ਬਣਨੀ ਸ਼ੁਰੂ ਹੋ ਜਾਏਗੀ। ਜਿਹੜੀਆਂ ਰੁਕਾਵਟਾਂ ਨੇ ਸਾਡੇ ਜੀਵਨ ਵਿੱਚ, ਜਿਹੜੇ ਦੁੱਖ ਨੇ, ਉਹ ਸਾਰੇ ਕੱਟਣਗੇ, ਉਹ ਟੁੱਟਣੇ ਸ਼ੁਰੂ ਹੋ ਜਾਣਗੇ। ਮੈਂ ਪਹਿਲਾਂ ਕਹਿ ਚੁੱਕਾ, ਜਿਨ੍ਹਾਂ ਨੂੰ ਮੈਂ ਦੁੱਖ ਕਹਿ ਰਿਹਾ ਉਹ ਸੰਸਾਰ ਦੇ ਸੁੱਖ ਹੋ ਸਕਦੇ ਨੇ। ਇਸ ਲਈ ਇਹ ਧਰਮ ਦੀ ਬੀਨ ਜਿਹੜੀ ਵੱਜਦੀ ਏ, ਇਹ ਸਾਰਿਆਂ ਦੇ ਸਮਝ ਵਿੱਚ ਨਹੀਂ ਆਉਂਦੀ। ਬੀਨ ਤੇ ਸੱਪ ਨੱਚਦਾ ਹੈ, ਗਧਾ ਨਹੀਂ, ਉਹਦੀ ਸਮਝ ਵਿੱਚ ਬੀਨ ਦੇ ਕੋਈ ਅਰਥ ਨਹੀਂ। ਜਿਸ ਚੀਜ਼ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਸੁੱਖ ਕਿਹਾ ਹੈ, ਸੰਸਾਰ ਵਾਸਤੇ ਉਹ ਸੁੱਖ ਨਹੀਂ ਹੈ, ਉਹਨੂੰ ਉਹਦਾ ਪਤਾ ਨਹੀਂ ਲੱਗਦਾ। ਜਦੋਂ ਗੁਰੂ ਗ੍ਰੰਥ ਸਾਹਿਬ ਕਹਿਣਗੇ ਤੇਰੇ ਦੁੱਖ ਹਟਨੇ ਨੇ, ਤੇ ਉੱਥੇ ਦੁੱਖ ਦੇ ਅਰਥ ਹੋਣਗੇ, ਤੇਰੇ ਮਨ ਵਿੱਚੋਂ ਕਿਸੇ ਦੀ ਨਿੰਦਿਆ ਦੇ ਭਾਵ ਖਤਮ ਹੋਣਗੇ, ਉਹਨੂੰ ਦੁੱਖ ਕਿਹਾ ਜੋ ਅਸਲ ਵਿੱਚ ਹੈ। ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਤੇਰੀ ਜ਼ਿੰਦਗੀ ਵਿੱਚੋਂ ਦੁੱਖ ਨਸ਼ਟ ਹੋਣੇ ਨੇ, ਉਹਦੇ ਅਰਥ ਹੋਣਗੇ ਵਾਸ਼ਨਾ ਦਾ ਘਟਣਾ, ਤ੍ਰਿਸ਼ਨਾ ਦਾ ਘਟ ਜਾਣਾ, ਕ੍ਰੋਧ ਦਾ ਘਟ ਜਾਣਾ, ਹੰਕਾਰ ਦੀ ਸਮਾਪਤੀ ਹੋਣੀ, ਇਹ ਤੇਰੀ ਜ਼ਿੰਦਗੀ ਦੇ ਦੁੱਖ ਨੇ, ਸੰਸਾਰ ਦੀ ਪਕੜ ਛੁੱਟ ਜਾਣੀ। ਸਭ ਤੋਂ ਵੱਡਾ ਦੁੱਖ ਹੀ ਸੰਸਾਰ ਨੂੰ ਫੜਨਾ। ਇਸ ਕਰਕੇ ਜਿਨ੍ਹਾਂ ਚੀਜ਼ਾਂ ਨੂੰ ਗੁਰੂ ਗ੍ਰੰਥ ਸਾਹਿਬ ਨੇ ਦੁੱਖ ਕਿਹਾ ਸੀ ਉਹਨਾਂ ਨੂੰ ਸੁੱਖ ਕਹਿੰਦੇ ਹਾਂ, ਜਿਨ੍ਹਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਨੇ ਸੁੱਖ ਕਿਹਾ, ਉਹ ਸਾਡੇ ਵਾਸਤੇ ਫਿੱਕੀ ਜਿਹੀ ਚੀਜ਼ ਹੈ, ਉਹਦੇ ਕੋਈ ਅਰਥ ਨਹੀਂ ਬਣਦੇ, ਉਹਦਾ ਕੋਈ ਸਾਰ ਤੱਤ ਨਹੀਂ। ਜਿਨ੍ਹਾਂ ਨੇ ਇਸ ਸੰਸਾਰ ਵਿੱਚ ਰਹਿੰਦੇ ਹੋਏ, ਇਸ ਲੋਕ ਵਿੱਚ ਰਹਿੰਦੇ ਹੋਏ, ਜਾਂ ਇਉਂ ਕਹਾਂ ਇਸ ਖਾਕ ਦੇ ਦੇਸ਼ ਵਿੱਚ ਰਹਿੰਦਿਆਂ ਹੋਇਆਂ ਨੂਰ ਦੇ ਦੇਸ਼ ਦੇ ਨਾਲ ਸਾਂਝ ਪਾ ਲਈ, ਉਹਨਾਂ ਨੂੰ ਕਹਿੰਦੇ ਨੇ ਇਹ ਲੋਕ ਵਿੱਚ ਰਹਿੰਦੇ ਹੋਏ ਇਹ ਲੋਕ ਸੁਖੀਏ, ਪਰ ਲੋਕ ਸੁਹੇਲੇ। ਲੋਕ ਦਾ ਅਰਥ ਹੈ ਖਾਕ ਦੀ ਜ਼ਿੰਦਗੀ, ਖਾਕ ਮਿੱਟੀ ਦਾ ਬਣਿਆ ਹੋਇਆ ਸਰੀਰ, ਮਿੱਟੀ ਦਾ ਬਣਿਆ ਹੋਇਆ ਪਰਿਵਾਰ, ਮਿੱਟੀ ਦਾ ਬਣਿਆ ਹੋਇਆ ਮਕਾਨ, ਮਿੱਟੀ ਦੇ ਕੱਪੜੇ, ਖਾਣਾ ਪੀਣਾ ਵੀ ਮਿੱਟੀ, ਖਾਧਾ ਹੋਏ ਸਵਾ ਫਿਰ ਖਾਣੇ ਸਿਓ ਦੋਸਤੀ, ਇਹ ਸਾਰਾ ਕੁਝ ਮਿੱਟੀ ਦਾ। ਇਸ ਖਾਕ ਦੇ ਦੇਸ਼ ਵਿੱਚ ਰਹਿੰਦਿਆਂ ਹੋਇਆਂ ਜਿਨ੍ਹੇ ਨੂਰ ਨਾਲ ਸਾਂਝ ਪਾਈ ਗੁਰੂ ਕੇ ਸ਼ਬਦ ਨਾਲ, ਉਹ ਇਸ ਖਾਕ ਤੋਂ ਨੂਰ ਬਣ ਗਏ। ਖਾਕ ਨੂਰ ਕਰਦੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ, ਖਾਕ ਤੋਂ ਨੂਰ ਬਣ ਗਏ। ਦੋ ਤਰ੍ਹਾਂ ਦੇ ਸਰੀਰ ਮੰਨੇ ਨੇ ਧਰਮ ਦੇ, ਇੱਕ ਦੀ ਤਾਂ ਤਸਵੀਰ ਆਉਂਦੀ ਹੈ ਤੁਹਾਡੀ ਮੂਵੀ ਵਿੱਚ, ਇੱਕ ਸਰੀਰ ਤੇ ਕੈਮਰੇ ਦੀ ਪਕੜ ਵਿੱਚ ਆਉਂਦਾ ਹੈ, ਉਹਦੀਆਂ ਕਈ ਤਰ੍ਹਾਂ ਦੀਆਂ ਤਸਵੀਰਾਂ ਖਿਚਵਾ ਕੇ ਤੁਸੀਂ ਐਲਬਮ ਬਣਵਾਈ ਹੋਵੇਗੀ, ਡਰਾਇੰਗ ਰੂਮ ਵਿੱਚ ਲਟਕਾਈ ਹੋਏਗੀ ਉਹਦੀ ਤਸਵੀਰ, ਜੋ ਇਹ ਸਰੀਰ ਦਿਸਦਾ ਹੈ। ਪਰ ਇਹ ਸਰੀਰ ਇਸ ਮਾਤ ਲੋਕ ਖਾਕ ਨਾਲ ਸੰਬੰਧਿਤ ਹੈ। ਇੱਕ ਦੂਜਾ ਸਰੀਰ ਜਿਹੜਾ ਬੰਦੇ ਦੇ ਅੰਦਰ ਕੰਮ ਕਰਦਾ, ਉਹ ਖਾਕ ਦਾ ਨਹੀਂ, ਉਹ ਨੂਰ ਦਾ ਬਣਿਆ, ਤੇ ਉਹ ਇਸ ਕੈਮਰੇ ਦੀ ਪਕੜ ਵਿੱਚ ਨਹੀਂ ਆਉਂਦਾ। ਉਹਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਕੀਤੀ ਹੈ, ਔਰ ਉਹਨੂੰ ਕਿਹਾ ਜਿਸ ਦਾ ਨੂਰ ਦਾ ਸਰੀਰ ਜਿੰਦਾ ਹੋ ਗਿਆ, ਉਹਨੂੰ ਕਿਹਾ ਏ ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ, ਜਿਹੜਾ ਇਸ ਮਿੱਟੀ ਦੇ ਸਰੀਰ ਵਿੱਚ ਜਿਉਂਦਾ ਹੋ ਗਿਆ ਉਹ ਸਦਾ ਲਈ ਜਿਉਂਦਾ ਹੋ ਗਿਆ, ਜਿਹਨੇ ਮਿੱਟੀ ਦੇ ਸਰੀਰ ਨੂੰ ਜੀਵਨ ਸਮਝ ਲਿਆ ਉਹ ਸਦਾ ਲਈ ਮਰ ਗਿਆ, ਉਹ ਤੇ ਜਿਉਂਦਾ ਵੀ ਮਰਿਆ ਹੋਇਆ। ਇਸ ਕਰਕੇ ਖਾਕ ਤੋਂ ਨੂਰ ਸਤਿਗੁਰੂ ਕਲਗੀਧਰ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਨੂੰ ਕਹਿ ਰਹੇ ਨੇ, ਸੰਬੋਧਨ ਕਰਦੇ ਨੇ, ਕਹਿੰਦੇ ਅਲੋਕ ਹੈ, ਇਸ ਲੋਕ ਤੋਂ ਤੂੰ ਪਰੇ ਹੈ, ਇਹਦੇ ਤੋਂ ਤੂੰ ਅੱਗੇ ਹੈ। ਜਿਹੜਾ ਮਨੁੱਖ ਇਸ ਲੋਕ ਨੂੰ ਸਹਿਜੇ ਸਹਿਜੇ ਪਾਰ ਕਰ ਜਾਂਦਾ ਹੈ, ਜਿਸ ਨੂੰ ਸਤਿਗੁਰਾਂ ਨੇ ਕਿਹਾ ਅਭਿਆਗਤ, ਅਭਿਆਗਤ ਦਾ ਮਤਲਬ ਇਸ ਦੁਨੀਆਂ ਨੂੰ ਲਤਾੜ ਕੇ ਲੰਘ ਜਾਣ ਵਾਲਾ। ਫਕੀਰ ਕਿਸ ਨੂੰ ਕਹਿੰਦੇ ਨੇ, ਫਕਰ ਕਿਸ ਨੂੰ ਕਹਿੰਦੇ, ਦਰਵੇਸ਼। ਦਰਵੇਸ਼ ਦੇ ਅਰਥ ਨੇ ਜਿਹੜਾ ਮਟੀਰੀਅਲ ਨੂੰ ਲਤਾੜ ਗਿਆ, ਅੱਗੇ ਲੰਘ ਗਿਆ, ਜਿਹੜਾ ਸੰਸਾਰ ਨੂੰ, ਪਦਾਰਥ ਨੂੰ, ਦਿਸਦੀ ਦੁਨੀਆਂ ਨੂੰ ਉਲੰਘ ਕੇ ਅੱਗੇ ਚਲਾ ਗਿਆ, ਉਹਨੂੰ ਕਹਿੰਦੇ ਨੇ ਫਕੀਰ ਹੈ। ਜਿਉਂ ਹੀ ਇਹ ਦੁਨੀਆਂ ਉਹ ਅੱਗੇ ਲੰਘਿਆ, ਉਹਦੇ ਤੋਂ ਅੱਗੇ ਜਿਹੜਾ ਮਿਲਿਆ ਉਹ ਲੋਕ ਵਾਲਾ ਨਹੀਂ ਸੀ। ਉਹਨੂੰ ਸਤਿਗੁਰੂ ਨੇ ਕਿਹਾ ਅਲੋਕ ਹੈ, ਲੋਕ ਤੋਂ ਤੂੰ ਪਾਰ ਹੈ, ਤੂੰ ਇਸ ਲੋਕ ਤੋਂ ਵੱਡਾ ਹੈ, ਉੱਚਾ ਹੈ। ਇਥੋਂ ਵਾਲੇ ਕਾਇਦੇ ਕਾਨੂੰਨ ਉਥੇ ਨਹੀਂ ਚੱਲਦੇ। ਜਿਹੜੀਆਂ ਚੀਜ਼ਾਂ ਇੱਥੇ ਕੰਮ ਕਰਦੀਆਂ ਨੇ, 100 ਰੁਪਇਆ ਦਿਓ ਤੇ ਚੀਜ਼ 100 ਦੀ ਮਿਲਦੀ, ਉਥੇ ਨਹੀਂ ਮਿਲਦੀ, ਉਥੇ ਹੋਰ ਚੀਜ਼ ਹੈ। ਇੱਕੋ ਇੱਕ ਸਾਧ ਸੰਗਤ, ਇੱਕੋ ਇੱਕ ਇੱਥੇ ਦਰ ਹੈ ਸਿਰਫ, ਨਹੀਂ ਤੇ ਦੁਨੀਆਂ ਵਿੱਚ ਕੀ ਹੈ, ਸੰਸਾਰ ਦੇ ਨਿਯਮ ਕੀ ਨੇ। ਬਾਜ਼ਾਰ ਵਿੱਚ ਜਾਓ ਤਾਂ ਉੱਥੇ ਕਹਿਣਗੇ ਕਿਹੜੀ ਚੀਜ਼ ਚਾਹੀਦੀ, ਉਹਦਾ ਮੁੱਲ ਚੁਕਤਾ ਕਰੋ ਫਿਰ ਮਿਲ ਜਾਏਗੀ। ਜੇ ਤੁਹਾਡੇ ਕੋਲ 1000 ਹੈ, 1000 ਦੀ ਚੀਜ਼ ਮਿਲੇਗੀ, ਉਸ ਤੋਂ ਵੱਧ ਨਹੀਂ। ਪਰ ਇਹ ਇਸ ਦੁਨੀਆਂ ਦਾ ਨਿਯਮ ਹੈ, ਉੱਥੇ ਕੰਮ ਨਹੀਂ ਕਰਦਾ। ਉੱਥੇ ਦੂਸਰਾ ਨਿਯਮ ਕੰਮ ਕਰਦਾ ਹੈ। ਉੱਥੇ ਹਜ਼ੂਰ ਕਹਿੰਦੇ ਨੇ ਇੱਕ ਕੌਡੀ ਰੱਖ, ਇੱਕ ਕੌਡੀ, ਪਰ ਉੱਥੇ ਕੌਡੀ ਦੀ ਚੀਜ਼ ਨਹੀਂ ਮਿਲਦੀ। ਕੌਡੀ ਦਏਗਾ ਤੇ ਇੱਕ ਪੈਸਾ ਦੇ, ਇੱਕ ਪੈਸੇ ਦੀ ਦਾਤ ਨਹੀਂ ਮਿਲੇਗੀ। ਹਾਂ ਇਹ ਚੇਤੇ ਰੱਖੀ, ਦੇਣ ਲੱਗਿਆਂ ਤੇਰੇ ਅੰਦਰ ਇਹ ਭਾਵ ਨਹੀਂ ਰਹਿਣਾ ਚਾਹੀਦਾ ਕਿ ਮੈਂ ਦੇ ਰਿਹਾ। ਜੇ ਇਹ ਆ ਗਿਆ ਫਿਰ ਉਹ ਨਹੀਂ ਰਹਿਣਾ। ਤੈਨੂੰ ਪਤਾ ਵੀ ਨਹੀਂ ਲੱਗਣਾ ਚਾਹੀਦਾ ਤੇਰੇ ਹੱਥ ਵਿੱਚੋਂ ਕੁਝ ਛੁੱਟ ਵੀ ਗਿਆ। ਤੂੰ ਇੱਕ ਦੇ ਤੇ ਫਿਰ ਉੱਥੇ ਇਹ ਨਹੀਂ ਕਿਹਾ ਵੀ ਤੈਨੂੰ ਕਰੋੜ ਦਏਗਾ, ਜਾਂ 1 ਰੁਪਈਏ ਦੇ ਪਿੱਛੇ 1 ਅਰਬ ਜਾਂ 1 ਲੱਖ, ਨਹੀਂ। ਉੱਥੇ ਸਤਿਗੁਰੂ ਨੇ ਇੱਕ ਬੜਾ ਸੁੰਦਰ ਸ਼ਬਦ ਵਰਤਿਆ, ਉਹ ਸ਼ਬਦ ਬਹੁਤ ਮਹਿੰਗਾ ਹੈ, ਉਹ ਅਵਸਥਾ ਬੜੀ ਵੱਡੀ। ਉਹਨੂੰ ਕਹਿੰਦੇ ਨੇ ਸਰਬ ਨਿਧਾਨ, ਨਿਧਾਨ ਕਹਿੰਦੇ ਨੇ ਖਜ਼ਾਨਾ। ਕਹਿੰਦੇ ਉਸ ਮਨੁੱਖ ਨੂੰ ਰੱਬ ਦੇ ਦਰ ਤੋਂ 1 ਕੌਡੀ ਦੇ ਬਦਲੇ ਸਰਬ ਨਿਧਾਨ ਇੱਕ ਦਾਤ ਮਿਲ ਸਕਦੀ। ਸਰਬ ਨਿਧਾਨ ਦੇ ਮਤਲਬ ਨੇ ਇੱਕ ਐਸੀ ਚੀਜ਼ ਜਿਹੜੀ ਸਾਰੀਆਂ ਚੀਜ਼ਾਂ ਦੇ ਉੱਤੇ ਕੰਮ ਕਰ ਜਾਏ, ਇੱਕੋ ਚੀਜ਼ ਸਿਰਫ, ਜ਼ਿਆਦਾ ਨਹੀਂ। ਇੱਕ ਨਿਧਾਨ, ਇੱਕ ਖਜ਼ਾਨਾ, ਜੇ ਸਰੀਰ ਦੀ ਪੂਰਤੀ ਹੋਵੇ ਤੇ ਉੱਥੇ ਵੀ ਉਹ ਕੰਮ ਦੇ ਜਾਏਗੀ, ਜੇ ਸਮਾਜ ਦੇ ਵਿੱਚ ਕੋਈ ਕੰਮ ਹੋਵੇ ਤੇ ਉੱਥੇ ਵੀ ਉਹ ਕੰਮ ਦੇ ਜਾਏਗਾ, ਜੇ ਕੋਈ ਮੁਸੀਬਤ ਆਵੇ ਤਾਂ ਉੱਥੇ ਵੀ ਕੰਮ ਦੇ ਜਾਏਗਾ, ਜੇ ਮੌਤ ਹੋ ਗਈ, ਸਰੀਰ ਛੁੱਟ ਗਿਆ ਤੇ ਅਗਲੇ ਪਾਸੇ ਵੀ ਕੰਮ ਦੇ ਜਾਏਗਾ। ਉਹਨੂੰ ਕਹਿੰਦੇ ਸਰਬ ਨਿਧਾਨ। ਸਰਬ ਨਿਧਾਨ ਦਾ ਮਤਲਬ ਹੈ ਜਿਹਦੇ ਤੋਂ ਤੂੰ ਸਾਰੀਆਂ ਚੀਜ਼ਾਂ ਪੈਦਾ ਕਰ ਸਕਣਾ, ਇੱਕ ਨਹੀਂ। ਤਾਂ ਭਾਈ ਗੁਰਦਾਸ ਜੀ ਨੇ ਬਚਨ ਕੀਤੇ ਕਿ ਭਾਵ ਨਹੀਂ ਭਗਤ ਭਾਏ, ਕੌਡੀ ਅਗਰ ਭਾਗ ਰੱਖ ਹੈ ਤਾਂ ਹੀ ਗੁਰ ਸਰਬ ਨਿਧਾਨ ਦਾਨ ਦੇਤ ਹੈ। ਇਸ ਦਰ ਦਾ ਪਰਲੋਕ ਦਾ ਨਿਯਮ ਹੋਰ ਤਰ੍ਹਾਂ ਦਾ ਹੈ। ਪਰਲੋਕ ਦਾ ਨਿਯਮ ਇਸ ਤਰ੍ਹਾਂ ਦਾ, ਤੁਸੀਂ ਕੌਡੀ ਦਿਓ ਉਹ ਸਾਰਾ ਕੁਝ ਹੀ ਦੇ ਦਿੰਦਾ। ਪਰ ਯਾਦ ਰੱਖਣਾ, ਇਸ ਕੌਡੀ ਦੇ ਨਾਲ ਇੱਕ ਲਫ਼ਜ਼ ਆਇਆ ਭਾਵਨੀ ਭਗਤ, ਕੌਡੀ ਦੇ ਵਿੱਚ ਕੁਝ ਭਰਿਆ ਹੋਣਾ ਚਾਹੀਦਾ। ਪੈਸਿਆਂ ਦੀ ਗੱਲ ਨਹੀਂ ਹੈ, ਵਸਤੂ ਦੀ ਗੱਲ ਨਹੀਂ, ਉਹਦੇ ਵਿੱਚ ਕੁਝ ਹੋਣਾ ਚਾਹੀਦਾ। ਜੇ ਉਹਦੇ ਵਿੱਚ ਕੁਝ ਹੋਇਆ ਤਾਂ ਉਹਦੇ ਵਿੱਚੋਂ ਬਹੁਤ ਕੁਝ ਮਿਲ ਸਕਦਾ। ਜੇ ਉਹਦੇ ਵਿੱਚ ਕੁਝ ਨਹੀਂ ਫਿਰ ਉਹ ਪੈਸੇ ਦਾ ਪੈਸੇ ਹੀ। ਬੜੇ ਲੋਕ ਦਿੰਦੇ ਨੇ, ਕੋਈ ਫਰਕ ਨਹੀਂ ਪੈਂਦਾ। ਬੜੇ ਲੋਕ ਦਿੰਦੇ, ਉਹਦੇ ਵਿੱਚ ਕੋਈ ਦਰਦ ਹੋਣੀ ਚਾਹੀਦੀ, ਉਹਦੇ ਉਸ ਪੈਸੇ ਵਿੱਚ ਕੋਈ ਅਰਦਾਸ ਹੋਣੀ ਚਾਹੀਦੀ। ਮੈਂ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਜੀਵਨ ਦੀ ਸਾਖੀ ਪੜ੍ਹੀ, ਤੁਹਾਡੇ ਨਾਲ ਸਾਂਝੀ ਕਰਦਿਆਂ ਸਤਿਗੁਰਾਂ ਦੇ ਜੀਵਨ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਤੇ ਦੋ ਸਰੀਰ ਆਏ, ਪਤੀ ਤੇ ਪਤਨੀ। ਕਿਸੇ ਗੱਲੋਂ ਉਹਨਾਂ ਨੂੰ ਗੁਰੂ ਕੇ ਸਿੱਖ ਦੀ ਫਿਟਕਾਰ ਮਿਲ ਗਈ, ਫਿਟਕਾਰੇ ਗਏ। ਇਹ ਇੱਕ ਐਸੀ ਦਸ਼ਾ ਹੈ ਜਿਹਨੂੰ ਸਿੱਖ ਫਿਟਕਾਰਦਾ ਹੈ, ਗੁਰੂ ਕੋਲੋਂ ਦਾ ਇਲਾਜ ਨਹੀਂ। ਜੇ ਖਿਆਲ ਰੱਖਣਾ, ਜੇ ਕਿਤੇ ਸਿੱਖ ਦੇ ਅਰਥ ਸਮਝ ਲੈਣਾ, ਵੈਸੇ ਤੇ ਆਪਾਂ ਸਿੱਖ ਹੀ ਹਾਂ ਸਾਰੇ, ਸਾਨੂੰ ਤੇ ਬੜੇ ਦੁਖੀ ਕਰਦੇ, ਪਰ ਗੁਰੂ ਨੂੰ ਕੋਈ ਫਰਕ ਨਹੀਂ ਪੈਂਦਾ। ਉਹ ਕਿਹੜਾ ਸੰਤ ਹੈ ਜਿਹਨੂੰ ਕਹਿੰਦੇ ਸੰਤਨ ਦੁੱਖ ਪਾਏ ਤੇ ਦੁਖੀ? ਜਿਸ ਸੰਤ ਦੇ ਇੱਕ ਪਾਸਿਓਂ ਤੱਤੀ ਹਵਾ ਲੱਗੇ ਤੇ ਸੱਚਖੰਡ ਤੱਕ ਖਬਰਾਂ ਪਹੁੰਚ ਜਾਣ, ਉਹ ਕਿਹੜਾ ਸੰਤ ਹੈ? ਰੱਬ ਨੂੰ ਤਲਖੀ ਹੋ ਜਾਏ, ਉਹ ਕਿਹੜਾ ਸੰਤ ਹੈ? ਉਹ ਕੌਣ ਹੈ? ਤਾਂ ਇਹ ਜਿਹੜੇ ਪਤੀ ਪਤਨੀ ਦੋ ਸਰੀਰ ਸਨ, ਕਿਸੇ ਗੁਰਸਿੱਖ ਨੇ ਅੰਤਿਮ ਸਮੇਂ ਇਹਨਾਂ ਤੋਂ ਪੀਣ ਵਾਸਤੇ ਥੋੜਾ ਜਿਹਾ ਪਾਣੀ ਮੰਗਿਆ ਸੀ। ਅੰਤਿਮ ਸਮੇਂ ਉਹ ਜ਼ਖਮੀ ਸੀ, ਇਹ ਦੋਵੇਂ ਲੈ ਕੇ ਜਾ ਰਹੇ ਸਨ ਕਿਸੇ ਮੰਦਰ ਵਿੱਚ ਮੂਰਤੀ ਨੂੰ ਪਾਣੀ ਚੜਾਉਣ ਵਾਸਤੇ। ਉਹ ਰਾਹ ਵਿੱਚ ਜ਼ਖਮੀ ਹਾਲਤ ਵਿੱਚ ਡਿੱਗੇ, ਉਹਨਾਂ ਕਿਹਾ ਪਾਣੀ। ਪਤਨੀ ਨੇ ਕਿਹਾ ਪਿਆ ਦਈਏ। ਪਤੀ ਕਹਿੰਦਾ ਨਹੀਂ, ਮਰਿਆਦਾ ਭੰਗ ਹੋ ਜਾਏਗੀ ਜੇ ਰਾਹ ਵਿੱਚ ਪਾਣੀ ਜੂਠਾ ਹੋ ਗਿਆ। ਇਹ ਕਈ ਵਾਰੀ ਹੁੰਦਾ ਹੈ, ਠੀਕ ਹੈ ਮਰਿਆਦਾ ਚੰਗੀ ਗੱਲ ਹੈ, ਪਰ ਕਦੀ ਕਦੀ ਪ੍ਰੇਮ ਦੀ ਮਰਿਆਦਾ ਸੰਸਾਰ ਦੀ ਮਰਿਆਦਾ ਤੋਂ ਵੱਡੀ ਬਣ ਜਾਂਦੀ ਹੈ। ਕਈ ਵਾਰੀ ਆਪਾਂ ਮਰਿਆਦਾ ਦੇ ਸੰਗਲ ਵਿੱਚ ਬੱਝੇ ਹੋਏ ਜਿਉਂਦੇ ਰੱਬ ਨੂੰ ਤੰਗ ਕਰਦੇ ਨੇ ਆ, ਤੇ ਜ਼ਿੰਦਗੀ ਦੇ ਵਿੱਚ ਰਸਤੇ ਬੰਦ ਹੋ ਜਾਂਦੇ। ਇਹਨੇ ਪਾਣੀ ਨਾ ਦਿੱਤਾ, ਮੂੰਹ ਬਚਨ ਨਿਕਲ ਗਿਆ, ਕਹਿਣ ਲੱਗੇ ਜਾਓ ਪਿਆਓ ਪਾਣੀ ਜਿਹਨੂੰ ਪਿਆਉਣਾ। ਜਿਹਨੂੰ ਪਿਆਉਣ ਵਾਸਤੇ ਤੁਸੀਂ ਜਾ ਰਹੇ ਹੋ, ਉਹਨੇ ਤੁਹਾਨੂੰ ਦਰਸ਼ਨ ਨਹੀਂ ਦੇਣੇ। ਆਨੰਦਪੁਰ ਸਾਹਿਬ ਆ ਗਏ, ਮਨ ਨਹੀਂ ਟਿਕਦਾ, ਮਨ ਬੇਚੈਨ ਹੋ ਗਿਆ, ਮਨ ਟਿਕਾ ਵਿੱਚ ਨਹੀਂ ਆਉਂਦਾ। ਖਿਆਲ ਰੱਖਣਾ, ਬਾਣੀ ਵਿੱਚ ਮਨ ਨਹੀਂ ਟਿਕਦਾ, ਇਹਦੇ ਇੱਕ ਇਹ ਵੀ ਕਾਰਨ ਹੋ ਸਕਦੇ ਨੇ 80% ਕਿ ਬੰਦੇ ਨੇ ਕਿਤੇ ਸ਼ਬਦ ਬੜੇ ਗਲਤ ਵਰਤੇ ਹੋਣਗੇ ਪਿੱਛੇ। ਸਭ ਤੋਂ ਵੱਡਾ ਕਾਰਨ ਇਹ ਹੈ, ਬਾਣੀ ਵਿੱਚ ਮਨ ਦਾ ਨਾ ਟਿਕਣਾ ਮਨੁੱਖ ਦੇ ਕਬੂਲ ਜਦੋਂ ਜੁੜਨ ਦਾ ਯਤਨ ਕਰਦਾ ਉਹ ਤੋੜ ਦਿੰਦੇ ਨੇ, ਬਸ ਇੱਕੋ ਗੱਲ ਹੈ। ਇਸ ਕਰਕੇ ਬਾਬਾ ਫਰੀਦ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਜੇ ਧਰਮ ਕਮਾਉਣਾ ਹੀ, ਜੇ ਖੁਦਾ ਨਾਲ ਜੁੜਨਾ ਹੀ, ਤੇ ਕਬੂਲ ਬੋਲਣੇ ਛੱਡ ਦੇ, ਨਹੀਂ ਤੇ ਟਿਕ ਨਹੀਂ ਸਕੇਗਾ। ਇੱਕ ਫਿੱਕਾ ਨਾ ਗੱਲ ਆਏ, ਫਿੱਕਾ ਨਾ ਬੋਲ, ਨਾਨਕ ਫਿੱਕਾ ਬੋਲੀਐ ਤਨ ਮਨ ਫਿੱਕਾ ਹੋਏ। ਫਿੱਕੇ ਦੇ ਅਰਥ ਕੀ ਨੇ? ਤੁਸੀਂ ਵੇਖਿਆ ਹੋਵੇਗਾ ਜਦੋਂ ਕੋਈ ਚੀਜ਼ ਫਿੱਕੀ ਲੱਗੇ ਬੰਦਾ ਪਰੇਸ਼ਾਨ ਬੇਚੈਨ ਜਿਹਾ ਹੋ ਕੇ ਖਾਂਦਾ, ਉਸ ਜ਼ਿੰਦਗੀ ਫਿੱਕੀ ਹੋ ਜਾਏ ਬੰਦਾ ਪਰੇਸ਼ਾਨ ਹੋ ਜਾਂਦਾ, ਡਿਪਰੈਸ਼ਨ ਹੈ, ਉਦਾਸੀ ਹੈ। ਕਿਉਂ ਹੈ? ਸਰੀਰ ਦੇ ਅੰਦਰਲੇ ਰੰਗ ਖਤਮ ਹੋ ਗਏ। ਜਿਵੇਂ ਕੋਈ ਕੱਪੜਾ ਤੁਸੀਂ ਵੇਖਿਆ ਹੋਵੇਗਾ ਨਾ, ਧੁੱਪ ਵਿੱਚ ਪਾ ਪਾ ਕੇ ਉਹਦਾ ਰੰਗ ਹੀ ਉੱਡ ਗਿਆ ਸਾਰਾ, ਫਿਟਕ ਗਿਆ ਰੰਗ ਉਹਨੂੰ ਕਹਿੰਦੇ। ਇਹ ਜੀਵਨ ਫਿਟਕਿਆ ਜਾ ਕਿਉਂ ਹੈ? ਮਾਇਆ ਵੀ ਬਥੇਰੀ ਹੈ, ਸਰੀਰ ਵੀ ਤੰਦਰੁਸਤ ਹੈ, ਧਨ ਦੀ ਵੀ ਕਮੀ ਨਹੀਂ, ਸੰਸਾਰ ਦੇ ਲੋਕ ਜਾਣਦੇ ਵੀ ਨੇ, ਫਿਟਕਾਰਿਆ ਜਾ ਕਿਉਂ ਹੈ ਮੂੰਹ? ਰੰਗ ਅੰਦਰੋਂ ਉੱਡ ਗਿਆ, ਕੋਈ ਫਿੱਕਾ ਪੈ ਗਿਆ ਤਨ ਮਨ ਤੇ। ਫਿੱਕਾ ਕਿਉਂ ਪਿਆ? ਨਾਨਕ ਫਿੱਕਾ ਬੋਲੀਐ ਤਨ ਮਨ ਫਿੱਕਾ ਹੋਏ। ਇੱਥੇ ਮਿੱਠੀਆਂ ਅਰਦਾਸਾਂ ਨਹੀਂ ਸੁਣਨੀਆਂ ਗੁਰੂ ਗ੍ਰੰਥ ਸਾਹਿਬ ਨੇ, ਜੇ ਕਿਸੇ ਦਾ ਦਿਲ ਹੀ ਦੁਖਾਂਦੇ ਰਹਿ ਦਿਨ ਰਾਤ। ਸ਼ਬਦਾਂ ਦੇ ਭੁੱਖੇ ਨਹੀਂ ਗੁਰੂ ਗ੍ਰੰਥ ਸਾਹਿਬ ਜੀ, ਵੀ ਅਸੀਂ ਬੜੇ ਸੋਹਣੇ ਸੋਹਣੇ ਸ਼ਬਦ ਬੋਲ ਕੇ ਅਰਦਾਸ ਕਰ ਦਿਆਂਗੇ, ਜਾਂ ਭਾਈ ਸਾਹਿਬ ਨੂੰ 100 ਰੁਪਇਆ ਦੇ ਕੇ ਕਹਾਂਗੇ ਜੀ ਮਿੱਠੀ ਜੀ ਅਰਦਾਸ ਕਰ ਦਿਓ, ਗੁਰੂ ਨੇ ਤੇ ਪਿੱਛੇ ਵੀ ਝਾਤੀ ਮਾਰਨੀ ਹੈ। ਕਰਕੇ ਕੀ ਆਇਆ? ਬੋਲ ਕੇ ਕੀ ਆਇਆ? ਕਿਸੇ ਜੁੜੇ ਹੋਏ ਨੂੰ ਤੋੜਿਆ ਤਾਂ ਨਹੀਂ ਕਿਤੇ? ਤਾਂ ਉੱਥੇ ਨਹੀਂ ਗੱਲ ਬਣੇਗੀ। ਇਸ ਕਰਕੇ ਇਹ ਫਿੱਕਾਪਣ ਹੈ। ਇਸ ਲਈ ਕਹਿੰਦੇ ਨੇ ਸੋਕੇ ਦਾ ਮਾਰਿਆ ਹੋਇਆ ਪਾਣੀ ਦਿੱਤਿਆਂ ਉਹ ਖੇਤੀ ਹਰੀ ਹੋ ਜਾਂਦੀ ਏ, ਜਿਹੜੀ ਪਾਣੀ ਨੇ ਮਾਰ ਦਿੱਤੀ ਉਹਦਾ ਕੋਈ ਇਲਾਜ ਨਹੀਂ। ਜੇ ਗੁਰੂ रुस गया ते मनाया जा सकता है, सिख कह के गुरु नूं मना सकता है, पर जे सिख दी नाराजगी हो गई ना गुरसिख दी गुरमुख दी, फिर गुरु ने कहना भी पहला उन्हूं मना के आ फिर तेरे नाल गल करांगा। ये बहुत डूंगा रिलेशन संपर्क है गुरु ते सिख दा, जिन्हों कदी भी कटाया नहीं जा सकता। ये दोवें शरीर आए ते गुरु कलगीधर पातशाह नूं पता लग गया भी सिख दा मन दुखा के आए ने, पहरेदार नूं भेजिया कहन लगे दो पति पत्नी आए ने बाहर आनंदपुर साहब दी हद विच दाखल हो रहे ने, उन्हां नूं इक गल कह दे जाके कि मेरे सामने नहीं आना, मैं दर्शन नहीं देने उस। ये बड़ी वड्डी घटना सी, बड़ी इहदी चर्चा हुई आनंदपुर साहब विच। उन्हां नूं इक साइड ते कमरा दे दिता गया, पहरे लग गए तुसी गुरु दे सामने नहीं आना, गुरु दा हुक्म है। फिर संगत ने कठे होके पुछया कि महाराज इहदा कारण की है, आखिर तुसी तां बख्शन वाले हो, तुसी तां कृपालु दयालु, इन्हां नूं क्यों रोक लग गई दर्शनां ते। सतगुरु ने बचन किया, कहन लगे मेनू कोई गलत बोल जाए, मेरी कोई बेअदबी कर जाए, शायद मैं उन्हूं माफ कर देंगा, पर जेड़ा मेरे नाल जुड़िया होया जेड़ा मेरा सिख है, जे उसकी तोहीन हो गई तो मेरे को अथॉरिटी नहीं, मैं उस बंदे नूं बेअदबी करने वाले नूं आप बख्श दिया, वह बख्शे तो फिर मैं बख्श सकना। नानक संत भावै तां उसका भी होए मोख, उथों लंघना पैगा, उथों साइन कराउणी पैणगे, नहीं तो नहीं। तां सतगुरु ने इनकार कर दिता, ये जिहड़े पति पत्नी ने माता जीता जी कोल गए बेनती की किवें बख्शे जाइए, सिख दे बचन सन सारा जन्म दर्शन नहीं होणगे, ये कह के चढ़ाई कर गया सी। इहदे विच इक रियायत कर गया सिख, जे एक जन्म की गल कर दी, सारा जन्म दर्शन नहीं होणगे। माता जी ने तरस किया, कहन लगे सेवा करो, शायद कलगीधर स्वामी खुश हो जाण। कादी सेवा? कहिंदे जिद्दण उहनां दी वरेगंढ आउंदी है जन्म तिथि, उदन फुल उहनां नूं असीं भेट करने आ, तुसीं फुल्लां दा बगीचा लाओ, फुल तैयार करो, शायद वह फुल वेख के तरस विच आ जाण। इन्हां दोवां ने एक बगीची बना ली, गोडी करनी शुरू कर दी, फुल ला दिते, बड़े सोहने तैयार हो गए, जन्म वरेगंढ आ गई, तैयारियां हो गई, फुल बड़े सोहने सन, भी बड़े खुश के हार बना के गुरु गोबिंद सिंह जी नूं पेश करांगे, किसे दे राही आप नहीं, शायद पुछ ही लैण फुल कित्थों आए ने। फुल तैयार हो गए, सवेरे भेटा करने सन माता जीता जी ने, भी ये बहाना बन जाएगा सतगुरां नूं खुश करन दा। शाम नूं वह पति पत्नी दोवें जिन्हां दा नाम सोहना ते मोहना लिखिया इतिहास विच, फुल्लां कोल खड़े होके बड़े खुश ने। शाम दे वक्त अगले दिन सवेरे तोड़ के भेट करने सन, एक मस्त जिहा फकीर मैले पाटे कपड़े पा के आ गया, फुल वेख के कहिंदा है भी आ फुल ते दिओ दो। उन्हां क्या की करना है? कहन लगा सतगुरां नूं भेट करने ने, मेरे कोल होर केड़ा कुछ है, मैं देने ने। जवाब दे दिता, फिर वही गलती कर ली। कहन लगे नहीं, ये असीं नहीं दे सकते, सवेरे तोड़े जाणगे, सवेरे दिते जाणगे। रात नूं वो फकीर चोरी आया, सारे फुल उहने विचों तोड़ के अपनी झोली विच पाए, बगीचा वीरान चला गया। जदों अमृत वेला होया उन्हें जाके वेख्या सारा बगीचा टुटा पिया है। इको एक वसीला सी गुरु दे दीदार दे, वह भी टुट गया। कहिंदे ने इन्ना इन्हां दे मन ते प्रभाव पिया, जमीन ते डिग पै, बेहोश हो गए। उधर उस फकीर ने हार बनाया, दीवान सजा होया सी, हजूर दे सामने जाके खड़ा होया, सतगुरु ने बड़े ध्यान नाल वेख्या, मुबारकां दित्तियां उसने। ਸਤਿਗੁਰਾਂ ਦੇ ਗਲੇ ਵਿੱਚ ਹਾਰ, ਸਤਿਗੁਰਾਂ ਨੇ ਫੁੱਲਾਂ ਨੂੰ ਹੱਥ ਪਾ ਕੇ ਵੇਖਿਆ। ਕਹਿਣ ਲੱਗੇ, ਫਕੀਰਾ ਕਿੱਥੋਂ ਲੈ ਕੇ ਆਇਆ? ਉਹਨੇ ਕਿਹਾ, ਮਹਾਰਾਜ ਇੱਥੋਂ ਤੁਹਾਡੇ ਆਨੰਦਪੁਰ ਸਾਹਿਬ ਵਿੱਚੋਂ ਲਏ ਨੇ, ਮੇਰੇ ਕੋਲ ਕਿਹੜਾ ਹੋਰ ਬਾਗ ਹੈ। ਸਤਿਗੁਰਾਂ ਨੇ ਇੱਕ ਬਚਨ ਕਿਹਾ, ਕਹਿਣ ਲੱਗੇ, ਤੇਰੇ ਫੁੱਲਾਂ ਵਿੱਚੋਂ ਕਿਸੇ ਦੀ ਦਰਦਨਾਕ ਆਵਾਜ਼ ਆ ਰਹੀ ਹੈ, ਕੋਈ ਰੋ ਰਿਹਾ, ਕਿਸੇ ਦੇ ਖੋਹ ਕੇ ਲਿਆਇਆ, ਤੋੜ ਕੇ ਲਿਆਇਆ। ਇੰਨੀ ਗੱਲ ਕਹਿ ਕੇ ਸਤਿਗੁਰੂ ਉੱਠ ਕੇ ਉਸ ਪਾਸੇ ਵੱਲ ਦੌੜ ਪਏ ਜਿੱਧਰ ਉਹ ਦੋਵੇਂ ਪਤੀ ਪਤਨੀ ਡਿੱਗੇ ਹੋਏ ਸਨ। ਜਾ ਕੇ ਵੇਖਿਆ ਮੂਰਛਿਤ ਨੇ ਬੇਹੋਸ਼, ਆਪ ਚਲੇ ਗਏ। ਗੁਰਸਿੱਖ ਆ ਗਏ, ਮਾਤਾ ਜੀ ਆ ਗਏ। ਸਿੱਖ ਦੇ ਬਚਨ ਸਨ, ਇਸ ਜਨਮ ਵਿੱਚ ਦੀਦਾਰ ਨਹੀਂ ਹੋਣਗੇ। ਸਿੱਖ ਦੇ ਬਚਨ ਪੂਰੇ ਕਰਨੇ ਸਨ ਗੁਰੂ ਨੇ, ਪਰ ਉਹਨਾਂ ਦਾ ਪਿਆਰ ਵੀ ਠੁਕਰਾਉਣਾ ਨਹੀਂ ਸੀ। ਨਬਜ਼ ਤੇ ਹੱਥ ਧਰ ਕੇ ਵੇਖਿਆ, ਨਬਜ਼ ਵੀ ਰੁਕੀ ਹੋਈ ਹੈ, ਜਿਵੇਂ ਇੱਕ ਜਨਮ ਸਮਾਪਤ ਹੋ ਗਿਆ, ਸਮਾਪਤੀ ਹੋ ਗਈ। ਸਤਿਗੁਰਾਂ ਨੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ, ਸੁਰਜੀਤ ਕਰ ਦਿੱਤਾ, ਜਿਸ ਨੂੰ ਸਤਿਗੁਰੂ ਨੇ ਕਿਹਾ, ਸਤਿਗੁਰ ਮੇਰਾ ਸਦਪ੍ਰਤ ਪਾਲੇ, ਸਤਿਗੁਰ ਮੇਰਾ ਮਾਰ ਜਵਾਲੇ। ਸਿੱਖ ਦਾ ਬਚਨ ਵੀ ਪੂਰਾ ਕਰ ਦਿੱਤਾ ਵੀ ਇਸ ਜਨਮ ਵਿੱਚ ਦੀਦਾਰ ਨਹੀਂ ਦਏਗਾ। ਉਹਨਾਂ ਦੀ ਪ੍ਰੇਮ ਤੇ ਸੇਵਾ ਵੀ ਪੂਰੀ ਕਰ ਦਿੱਤੀ, ਸੁਰਜੀਤ ਕਰ ਦਿੱਤਾ, ਅੱਖਾਂ ਖੁੱਲ ਗਈਆਂ। ਕਹਿਣ ਲੱਗੇ, ਹੁਣ ਦੀਦਾਰ ਕਰ ਸਕਦੇ, ਹੁਣ ਸਾਹਮਣੇ ਆ ਸਕਦੇ। ਮੈਂ ਬੇਨਤੀ ਸਾਂਝੀ ਕਰ ਰਿਹਾ ਸੀ, ਅਲੋਕ ਹੈ ਉਹ ਦੁਨੀਆਂ, ਇਸ ਦੁਨੀਆਂ ਤੋਂ ਪਾਰ ਹੈ। ਅੱਗੇ ਬਚਨ ਕੀਤਾ ਕਲਗੀਧਰ ਪਾਤਸ਼ਾਹ ਨੇ, ਕਹਿੰਦੇ ਅਸ਼ੋਕ ਹੈ। ਅਸ਼ੋਕ ਦਾ ਮਤਲਬ ਜਿਹਨੂੰ ਕੋਈ ਸ਼ੋਕ ਨਹੀਂ ਹੁੰਦਾ, ਕਦੀ ਅਫਸੋਸ ਨਹੀਂ ਆਇਆ ਉਹਦੀ ਜ਼ਿੰਦਗੀ ਵਿੱਚ, ਕਦੀ ਗਮ ਨਹੀਂ ਆਇਆ ਉਹਦੇ ਕੋਲ। ਜਿਹੜੇ ਸਰੀਰ ਉਹਦੇ ਨਾਲ ਜੁੜ ਗਏ ਉਹਨਾਂ ਨੂੰ ਇਹ ਦਸ਼ਾ ਮਿਲ ਗਈ, ਕੋਈ ਗਮ ਨਹੀਂ, ਕੋਈ ਸ਼ੋਕ ਨਹੀਂ, ਕੋਈ ਦੁੱਖ ਨਹੀਂ ਉਹਨਾਂ ਦੀ ਜ਼ਿੰਦਗੀ ਵਿੱਚ। ਫਿਰ ਸਾਹਿਬ ਕਹਿੰਦੇ ਅਕਰਮ ਹੈ, ਤੂੰ ਸਭ ਕੁਝ ਕਰਨ ਵਾਲਾ ਹੈ, ਕਰਤਾ ਪੁਰਖ ਤਾਂ ਹੈ, ਸਾਰਿਆਂ ਨੂੰ ਬਣਾਉਣਾ ਵੀ ਹੈ, ਸਾਰਿਆਂ ਨੂੰ ਫਿਰ ਖਤਮ ਵੀ ਕਰਨਾ, ਸਾਰਿਆਂ ਦੀ ਪਾਲਣਾ ਵੀ ਕਰਨਾ, ਸਭ ਕੁਝ ਤੂੰ ਕਰਨਾ। ਪਰ ਤੂੰ ਕਰ ਕਰਕੇ ਕਦੀ ਇਹ ਨਹੀਂ ਕਹਿੰਦਾ ਵੀ ਮੈਂ ਕੀਤਾ, ਕਿਤੇ ਆਪਣੀ ਮੋਹਰ ਨਹੀਂ ਲਾਉਂਦਾ। ਅਕਰਮ ਹੈ, ਕਰਮਾਂ ਤੋਂ ਪਾਰ ਹੈ, ਕਿਸੇ ਬੰਧਨ ਵਿੱਚ ਨਹੀਂ ਪੈਂਦਾ। ਫਿਰ ਕਹਿੰਦੇ ਅਭਰਮ ਹੈ, ਤੈਨੂੰ ਭਰਮਾਇਆ ਵੀ ਨਹੀਂ ਜਾ ਸਕਦਾ, ਤੈਨੂੰ ਭਰਮਾ ਕੇ ਕੋਈ ਗਲਤ ਗੱਲ ਕਹਿ ਕੇ ਆਪਣੇ ਪਿੱਛੇ ਵੀ ਨਹੀਂ ਲਾਇਆ ਜਾ ਸਕਦਾ, ਐਸੀ ਤੇਰੀ ਦਸ਼ਾ ਹੈ। ਫਿਰ ਕਹਿੰਦੇ ਅਜੀਤ ਹੈ, ਕੋਈ ਤੈਨੂੰ ਜਿੱਤ ਨਹੀਂ ਸਕਦਾ, ਕੋਈ ਤੇਰੇ ਤੇ ਜਿੱਤ ਪ੍ਰਾਪਤ ਨਹੀਂ ਕਰ ਸਕਦਾ, ਸਾਰਿਆਂ ਤੋਂ ਤੂੰ ਉੱਚਾ ਹੈ। ਫਿਰ ਕਹਿੰਦੇ ਅਭੀਤ ਹੈ, ਭੀਤ ਕਹਿੰਦੇ ਨੇ ਕੰਧ ਨੂੰ, ਜਿਉਂ ਬਾਲੂ ਕੀ ਭੀਤ, ਭੀਤ ਦੇ ਅਰਥ ਨੇ ਕੰਧ, ਕੰਧ ਤੋਂ ਭਾਵ ਅਰਥ ਹੈ ਪਰਦਾ। ਕੋਈ ਮਨੁੱਖ ਭਾਵੇਂ ਕਿੰਨਾ ਲੁਕ ਕੇ ਕੁਝ ਕਰੇ, ਤੇਰੇ ਤੋਂ ਪਰਦਾ ਨਹੀਂ ਰਹਿ ਸਕਦਾ, ਤੂੰ ਅੰਤਰਜਾਮੀ ਹੈ, ਸਾਰਿਆਂ ਨੂੰ ਜਾਣਨ ਵਾਲਾ ਹੈ। ਕੋਈ ਕਿੱਥੇ ਜਾ ਕੇ ਜੋ ਮਰਜ਼ੀ ਕਰੇ, ਉਹਦੇ ਕਰਮ ਦੀ ਖਬਰ ਤੇਰੇ ਰਜਿਸਟਰ ਤੇ ਆ ਜਾਂਦੀ, ਲਿਖੀ ਜਾਂਦੀ। ਇਸ ਕਰਕੇ ਤੂੰ ਅਭੀਤ ਹੈ, ਅਬਾਹਾ ਹੈ। ਅਬਾਹ ਦਾ ਮਤਲਬ, ਬਾਹ ਦਾ ਮਤਲਬ ਫੜ ਲੈਣਾ, ਅਬਾਹ ਦਾ ਮਤਲਬ ਤੈਨੂੰ ਫੜਿਆ ਨਹੀਂ ਜਾ ਸਕਦਾ, ਤੈਨੂੰ ਗੁਲਾਮ ਨਹੀਂ ਕੀਤਾ ਜਾ ਸਕਦਾ, ਕੱਟਿਆ ਨਹੀਂ ਜਾ ਸਕਦਾ, ਖਤਮ ਨਹੀਂ ਕੀਤਾ ਜਾ ਸਕਦਾ। ਫਿਰ ਕਹਿੰਦੇ ਅਗਾਹ ਹੈ, ਪਕੜ ਵਿੱਚ ਨਹੀਂ ਆਉਂਦਾ। ਅਮਾਨ ਹੈ, ਨਿਧਾਨ ਹੈ। ਅਮਾਨ ਦਾ ਮਤਲਬ ਤੇਰੇ ਵਿੱਚ ਕੋਈ ਮਾਣ ਨਹੀਂ, ਤੇਰੇ ਅੰਦਰ ਕੋਈ ਹੰਕਾਰ ਨਹੀਂ। ਫਿਰ ਕਹਿੰਦੇ ਨਿਧਾਨ ਹੈ, ਖਜ਼ਾਨੇ ਸਾਰੇ ਤੇਰੇ ਕੋਲ ਹਨ, ਸਾਰਿਆਂ ਖਜ਼ਾਨਿਆਂ ਦਾ ਤੂੰ ਮਾਲਕ ਹੈ। ਫਿਰ ਕਹਿੰਦੇ ਅਨੇਕ ਹੈ, ਫਿਰ ਏਕ ਹੈ। ਅਨੇਕ ਲੱਖਾਂ ਸਰੀਰਾਂ ਦੇ ਵਿੱਚ ਵੀ ਤੂੰ ਹੈ, ਰੁੱਖਾਂ ਬਿਰਖਾਂ ਵਿੱਚ, ਸਾਰੇ ਜਾਨਵਰਾਂ ਜੀਵਾਂ ਦੇ ਵਿੱਚ ਮੌਜੂਦ ਹੈ। ਇੰਨਾ ਵੱਖਰਾ ਹੁੰਦਾ ਹੋਇਆ ਵੀ ਤੂੰ ਇੱਕ ਹੈ, ਇੱਕੋ ਸਰੂਪ ਹੈ। ਅਗਲੇ ਪ੍ਰਸੰਗ ਵਿੱਚ ਸਤਿਗੁਰੂ ਬਚਨ ਕਹਿੰਦੇ ਭੁਜੰਗ ਪਰਿਆਤ ਛੰਦ, ਅਗਲਾ ਜਿਹੜਾ ਛੰਦ ਹੈ ਇਹਦੀ ਚਾਲ ਭੁਜੰਗ ਵਰਗੀ ਹੈ, ਸਰਪ ਵਰਗੀ, ਪਰਯਾਤ ਪਰਲੋਕ ਦੀ ਯਾਤਰਾ ਇਹਨਾਂ ਸ਼ਬਦਾਂ ਦੇ ਸਹਾਰੇ ਕੀਤੀ ਜਾ ਸਕਦੀ ਹੈ। ਸਤਿਗੁਰੂ ਅੱਗੇ ਨਮਸਕਾਰ ਦੇ ਛੰਦ ਉਚਾਰਨ ਕਰਦੇ ਨੇ, ਕਹਿਣ ਲੱਗੇ ਨਮੋ ਸਰਬ ਮਾਨੇ ਸਮਸਤੀ ਨਿਧਾਨੇ। ਸਾਰਿਆਂ ਨੂੰ ਮਨਾਉਣ ਵਾਲਾ, ਸਾਰਿਆਂ ਨੂੰ ਸਤਿਕਾਰ ਦੇਣ ਵਾਲਾ, ਇਹ ਤੇਰੇ ਅੰਦਰ ਇੱਕ ਬਿਰਤੀ ਹੈ। ਤੂੰ ਇੰਨੀ ਜਲਦੀ ਕਿਸੇ ਦਾ ਨਿਰਾਦਰ ਨਹੀਂ ਕਰਦਾ। ਜੇ ਕਿਸੇ ਦਾ ਨਿਰਾਦਰ ਹੋਇਆ ਵੀ ਏ, ਉਹਦੀ ਆਪਣੀ ਗਲਤੀ ਹੋ ਸਕਦੀ ਹੈ। ਸਮਸਤੀ ਨਿਧਾਨੇ, ਸਮਸਤੀ ਕਹਿੰਦੇ ਸਾਰੇ, ਤੇਰੇ ਵਿੱਚ ਸਾਰੇ ਖਜ਼ਾਨੇ ਨੇ, ਸਾਰੇ ਗੁਣ ਨਹੀਂ ਤੇ ਇੱਕ ਬੰਦੇ ਵਿੱਚ ਰੱਬ ਨੇ ਇੱਕੋ ਹੀ ਤਕਰੀਬਨ ਗੁਣ ਪਾਇਆ, ਦੂਸਰੇ ਨਹੀਂ ਪਾਏ। ਇੱਕ ਇੱਕ ਗੁਣ ਪਾਇਆ। ਜੇ ਕੋਈ ਅਮੀਰ ਹੈ ਉਹ ਤੰਦਰੁਸਤ ਨਹੀਂ ਹੈ, ਜੇ ਤੰਦਰੁਸਤ ਹੈ ਅਮੀਰ ਨਹੀਂ ਹੈ, ਜੇ ਕੋਈ ਪੜਿਆ ਹੋਇਆ ਉਹਨੂੰ ਕੋਈ ਹੋਰ ਰੁਕਾਵਟ ਹੈ। ਇਸ ਤਰ੍ਹਾਂ ਇੱਕ ਇੱਕ ਚੀਜ਼ ਰੱਖੀ ਹੋਈ ਹੈ ਸਾਰਿਆਂ ਵਿੱਚ, ਪਰ ਉਹਦੇ ਕੋਲ ਸਾਰੀਆਂ ਚੀਜ਼ਾਂ ਇੱਕੋ ਵਕਤ ਨੇ। ਉਹ ਅਮੀਰ ਨਿਵਾਜ ਵੀ ਹੈ, ਗਰੀਬ ਨਿਵਾਜ ਵੀ, ਸਭ ਕੁਝ ਉਹਦੇ ਕੋਲ ਹੈ। ਇਸ ਕਰਕੇ ਸਾਰੇ ਖਜ਼ਾਨੇ ਸਮਸਤੀ ਨਿਧਾਨੇ। ਫਿਰ ਕਹਿੰਦੇ ਨਮੋ ਦੇਵ ਦੇਵੇ, ਦੇਵ ਦੇਵੇ, ਦੇਵ ਕਹਿੰਦੇ ਨੇ ਦੇਵਤਿਆਂ ਨੂੰ। ਦੇਵੇ ਦਾ ਅਰਥ ਹੈ ਦੇਵਤੇ, ਦੇਵ ਦਾ ਅਰਥ ਹੈ ਇੱਕ ਦੇਵਤਾ, ਖਿਆਲ ਰੱਖਣਾ। ਹੁਣ ਇਹ ਜਿਹੜਾ ਲਫ਼ਜ਼ ਹੈ, ਇਹ ਕਈ ਵਾਰੀ ਸਾਡੇ ਸੱਜਣਾਂ ਨੇ ਕਿਹਾ ਵੀ ਗੁਰੂ ਸਾਹਿਬ ਦੇਵਤਿਆਂ ਨੂੰ ਨਮਸਕਾਰ ਕਰ ਰਹੇ ਨੇ, ਇਸ ਕਰਕੇ ਜਾਪ ਸਾਹਿਬ ਬਾਣੀ ਗੁਰੂ ਗੋਬਿੰਦ ਸਿੰਘ ਦੀ ਨਹੀਂ ਹੋ ਸਕਦੀ। ਇਹਦੇ ਭੇਦ ਨੂੰ ਪੜ੍ਹਨਾ ਚੰਗੀ ਤਰ੍ਹਾਂ। ਨਮੋ ਦੇਵ, ਦੇਵ ਦਾ ਅਰਥ ਹੈ ਪਰਮਾਤਮਾ, ਇੱਕ ਦੇਵਤਾ। ਦੇਵ ਦੇ ਅਖਰੀ ਅਰਥ ਨੇ ਚਾਨਣ, ਸਵਰੂਪ, ਨੂਰ ਦਾ ਰੂਪ। ਜਿਵੇਂ ਆਪਾਂ ਕਹਿੰਦੇ ਹਾਂ ਗੁਰੂ ਨਾਨਕ ਦੇਵ ਜੀ, ਚਾਨਣ ਸਰੂਪ ਗੁਰੂ। ਦੇਵੇ ਦਾ ਅਰਥ ਹੈ ਜਿੰਨੇ ਬਾਕੀ ਦੇਵਤੇ ਨੇ, ਜਿੰਨੇ ਦੇਵਤੇ ਹੋਏ ਨੇ, ਉਹਨਾਂ ਸਾਰਿਆਂ ਦੇਵਤਿਆਂ ਦਾ ਜਿਹੜਾ ਇੱਕ ਦੇਵ ਹੈ, ਇੱਕੋ ਪਰਮਾਤਮਾ ਹੈ, ਉਹਨੂੰ ਕਹਿੰਦੇ ਨਮੋ ਦੇਵ ਦੇਵੇ। ਮੇਰੀ ਤੈਨੂੰ ਨਮਸਕਾਰ ਹੈ, ਤੂੰ ਸਾਰਿਆਂ ਦੇਵਤਿਆਂ ਦਾ ਦੇਵਤਾ ਹੈ, ਵੱਡਾ ਹੈ। ਫਿਰ ਕਹਿੰਦੇ ਅਭੇਖੀ ਅਭੇਵੇ, ਤੇਰਾ ਇੱਕ ਭੇਖ ਨਹੀਂ, ਤੂੰ ਸਾਰਿਆਂ ਭੇਖਾਂ ਨੂੰ ਪਿਆਰ ਕਰਨ ਵਾਲਾ ਹੈ, ਤੇਰਾ ਆਪਣਾ ਕੋਈ ਭੇਖ ਨਹੀਂ। ਅਭੇਵੇ ਦਾ ਮਤਲਬ ਹੈ ਤੇਰਾ ਕੋਈ ਭੇਦ ਨਹੀਂ ਲੈ ਸਕਦਾ, ਤੇਰਾ ਕੋਈ ਅੰਤ ਨਹੀਂ ਜਾਣ ਸਕਦਾ, ਤੂੰ ਕਿੰਨਾ ਮਹਾਨ ਹੈ ਇਹ ਨਹੀਂ ਜਾਣਿਆ ਜਾ ਸਕਦਾ। ਅੱਗੇ ਬਚਨ ਕੀਤੇ ਕਹਿੰਦੇ ਨਮੋ ਕਾਲ ਕਾਲੇ। ਕਾਲ ਕਹਿੰਦੇ ਨੇ ਮੌਤ ਨੂੰ, ਤੂੰ ਮੌਤ ਨੂੰ ਮਾਰਨ ਵਾਲਾ ਹੈ। ਜਿਹੜੇ ਥਾਂ ਤੇ ਤੂੰ ਕਿਰਪਾ ਕਰ ਦਿੱਤੀ, ਕਾਲ ਨੂੰ ਤੂੰ ਨਸ਼ਟ ਕਰ ਦਿੱਤਾ, ਮੌਤ ਤੋਂ ਲੋਕ ਪਾਰ ਚਲੇ ਗਏ, ਜਿਨ੍ਹਾਂ ਲੋਕਾਂ ਨੇ ਤੇਰੇ ਨਾਲ ਸਨੇਹ ਕੀਤਾ, ਪਿਆਰ ਕੀਤਾ, ਮੌਤ ਉਹਨਾਂ ਨੇ ਮਾਰ ਲਈ, ਖਤਮ ਕਰ ਦਿੱਤੀ, ਮੌਤ ਤੋਂ ਪਾਰ ਚਲੇ ਗਏ, ਮੌਤ ਉਹਨਾਂ ਦੀ ਜ਼ਿੰਦਗੀ ਵਿੱਚੋਂ ਨਸ਼ਟ ਹੋ ਗਈ, ਉਹ ਮੌਤ ਨੂੰ ਜਿੱਤ ਗਏ। ਫਿਰ ਸਾਹਿਬ ਕਹਿੰਦੇ ਨਮੋ ਸਰਬ ਪਾਲੇ, ਸਾਰਿਆਂ ਦੀ ਪਾਲਣਾ ਕਰਨ ਵਾਲਾ। ਜਿਹੜਾ ਸਭ ਤੋਂ ਵੱਡਾ ਦੁੱਖ ਹੈ ਮਨੁੱਖ ਦੀ ਜ਼ਿੰਦਗੀ ਦਾ, ਸਭ ਤੋਂ ਵੱਡੀ ਚਿੰਤਾ ਹੈ, ਸਤਿਗੁਰੂ ਦੇ ਵਿਚਾਰ, ਹਜ਼ੂਰ ਦੀ ਕਿਰਪਾ, ਇਹ ਸਤਿਗੁਰੂ ਰਹਿਮਤ ਕਰ ਰਹੇ ਨੇ। ਕਹਿਣ ਲੱਗੇ ਜਿੰਨੇ ਜਨਮ ਦਿੱਤਾ ਹੈ, ਜਨਮ ਤੋਂ ਪਹਿਲਾਂ ਤੂੰ ਆਪਣਾ ਪ੍ਰਬੰਧ ਕੋਈ ਨਹੀਂ ਸੀ ਕਰ ਸਕਦਾ, ਚਲੋ ਜਨਮ ਤੋਂ ਬਾਅਦ ਤੇ ਆਪਾਂ ਇਹ ਗੱਲ ਕਹਿ ਸਕਦੇ ਨਾ ਕਿ ਹੁਣ ਜਨਮ ਹੋ ਗਿਆ ਤਾਂ ਜਨਮ ਤੋਂ ਬਾਅਦ ਮਾਂ ਸੀ, ਮਾਂ ਨੇ ਪ੍ਰਬੰਧ ਕਰ ਲਿਆ, ਉਹਨੇ ਦੁੱਧ ਪਿਆਇਆ, ਉਸਨੇ ਹਿਫਾਜ਼ਤ ਕਰ ਲਈ, ਉਹਨੇ ਵਸਤਰ ਦਿੱਤੇ, ਉਹਨੇ ਠੰਡ ਤੋਂ ਬਚਾਇਆ, ਉਸਨੇ ਗਰਮੀ ਤੋਂ ਬਚਾ ਲਿਆ, ਇਹ ਤਾਂ ਹੋ ਸਕਦਾ। ਪਰ ਸਤਿਗੁਰੂ ਨੇ ਬਚਨ ਕੀਤੇ ਕਹਿੰਦੇ ਜਦੋਂ ਅਜੇ ਜਨਮ ਨਹੀਂ ਸੀ ਹੋਇਆ, ਜਨਮ ਤੋਂ ਪਹਿਲਾਂ ਜਿਹੜਾ ਸਮਾਂ ਨਿਕਲਿਆ ਉਹਦੇ ਵਿੱਚ ਕੋਈ ਵੀ ਤੇਰੀ ਹਿਫਾਜ਼ਤ ਕਰਨ ਵਾਲਾ ਨਹੀਂ ਸੀ। ਉਸ ਥਾਂ ਤੇ ਕੌਣ ਸੀ ਜਿਹਨੇ ਉੱਥੇ ਤੇਰੀ ਸਹਾਇਤਾ ਕੀਤੀ, ਉੱਥੇ ਤੇਰੀ ਪਾਲਣਾ ਕੀਤੀ, ਉੱਥੇ ਤੈਨੂੰ ਜੀਵਨ ਬਖਸ਼ਿਆ ਹੈ, ਜਿੱਥੇ ਕੋਈ ਸਵਾਸ ਨਹੀਂ ਸੀ ਜਾ ਸਕਦਾ, ਬਿਨਾਂ ਸਵਾਸ ਤੋਂ ਤੈਨੂੰ ਰੱਖਿਆ। ਜਿਹੜਾ ਇਸ ਥਾਂ ਤੇ ਵੀ ਪਾਲਣਾ ਕਰ ਸਕਦਾ ਹੈ ਜਿੱਥੇ ਬੰਦੇ ਦਾ ਹੱਥ ਨਹੀਂ ਜਾਂਦਾ ਪਰ ਕੁਦਰਤੀ ਤੌਰ ਤੇ ਜਨਮ ਲੈਂਦਿਆਂ ਸਾਰ ਮਨੁੱਖ ਆਪਣੀ ਜ਼ਿੰਮੇਵਾਰੀ ਆਪ ਲੈ ਲੈਂਦਾ ਹੈ ਤੇ ਇਹ ਇੱਕ ਸੱਚ ਹੈ। ਸਤਿਗੁਰੂ ਨੇ ਬਚਨ ਕੀਤਾ ਕਹਿਣ ਲੱਗੇ ਚਿੰਤ ਅਚਿੰਤਾ ਸੋਚ ਅਸੋਚਾ। ਚਿੰਤਾ ਤੂੰ ਉਹਨਾਂ ਦੀ ਕਰਨਾ ਹੈ ਜਿਹੜੇ ਆਪਣੀ ਚਿੰਤਾ ਆਪ ਨਹੀਂ ਕਰਦੇ, ਇਹ ਗੱਲ ਪੱਕੀ ਹੈ। ਇਹ ਸੁਭਾਅ ਬਣਨਾ ਬੜਾ ਕਠਿਨ ਬਹੁਤ ਔਖਾ ਹੈ ਕਿ ਮਨੁੱਖ ਆਪਣੀ ਚਿੰਤਾ ਕਰਨੀ ਛੱਡਦਾ, ਮਨੁੱਖ ਆਪਣੇ ਬਾਰੇ ਦਿਨ ਰਾਤ ਸੋਚਣਾ ਹੀ ਛੱਡਦਾ ਹੈ, ਬੜਾ ਔਖਾ। ਪਰ ਸੱਚ ਇਹ ਹੈ ਸਾਧ ਸੰਗਤ, ਉਹਦਾ ਇੱਕ ਸੰਵਿਧਾਨ ਹੈ, ਉਹ ਕਹਿੰਦੇ ਚਿੰਤ ਅਚਿੰਤਾ। ਤੂੰ ਚਿੰਤਾ ਜ਼ਰੂਰ ਕਰਨਾ ਹੈ, ਇੰਨੀ ਚਿੰਤਾ ਕਰਨਾ ਹੈ ਕਿ ਫਿਰ ਉਹ ਜਿਸ ਦੀ ਤੂੰ ਚਿੰਤਾ ਕਰਨਾ ਹੈ, ਜਿਹਦੀ ਤੂੰ ਹਿਫਾਜ਼ਤ ਕਰਨਾ ਹੈ, ਦਿਨ ਰਾਤ ਉਹਦੀ ਸਿਕਿਉਰਟੀ ਕਰਨਾ ਹੈ, ਉਹਦੇ ਆਲੇ ਦੁਆਲੇ ਘੁੰਮਣਾ ਹੈ, ਉਹਨੂੰ ਤੱਤੀ ਹਵਾ ਨਹੀਂ ਲੱਗਣ ਦਿੰਦਾ। ਪਰ ਉਹਦਾ ਇੱਕ ਰੂਲ ਹੈ, ਉਹਦਾ ਇੱਕ ਨਿਯਮ ਹੈ, ਉਹ ਮਨੁੱਖ ਅਚਿੰਤ ਹੋਣਾ ਚਾਹੀਦਾ। ਅਚਿੰਤ ਦਾ ਅਰਥ ਕਿ ਜੇ ਉਸ ਮਨੁੱਖ ਦੀ ਮੌਤ ਵੀ ਆ ਜਾਏ ਤਾਂ ਵੀ ਉਹ ਪਰਵਾਹ ਨਾ ਕਰੇ। ਬੜੀ ਡੂੰਘੀ ਦਸ਼ਾ ਹੈ ਇਹ। ਤਜਰਬੇ ਵਾਲਿਆਂ ਦਾ ਇੱਕ ਵਚਨ ਹੈ, ਕੌਲ ਹੈ, ਉਹ ਕਹਿੰਦੇ ਰੱਬ ਬੰਦੇ ਨੂੰ ਕਦੋਂ ਜਿਉਂਦਾ ਕਰਦਾ, ਜਦੋਂ ਉਹ ਬੰਦਾ ਆਪਣੇ ਆਪ ਨੂੰ ਮਾਰਨ ਵਾਸਤੇ ਰਾਜੀ ਹੋ ਜਾਂਦਾ ਹੈ। ਉਹਦੇ ਤੋਂ ਅੱਗੇ ਦੁਨੀਆਂ ਸ਼ੁਰੂ ਹੁੰਦੀ, ਸਿੱਧੀ ਨਹੀਂ। ਵੈਸੇ ਮਨ ਪਰਚਾਵਾ ਅਸੀਂ ਸਾਰੇ ਕਰ ਹੀ ਲੈਂਦੇ ਹਾਂ ਵੀ ਸਾਡੀ ਰਾਖੀ ਕਰਦਾ, ਉਹ ਤਾਂ ਕਰ ਹੀ ਰਿਹਾ। ਜਿੱਡੀ ਵੱਡੀ ਪੱਧਰ ਤੇ ਅਸੀਂ ਆਪਣੀ ਰਾਖੀ ਕਰਾਉਣੀ ਚਾਹੁੰਦੇ ਹਾਂ ਰੱਬ ਤੋਂ, ਜਿਵੇਂ ਧਰੂ ਦੀ ਕੀਤੀ, ਜਾਂ ਪ੍ਰਹਿਲਾਦ ਦੀ, ਜਾਂ ਕਬੀਰ ਸਾਹਿਬ ਦੀ, ਜਾਂ ਹੋਰ ਜਿਹੜੇ ਜਿਹੜੇ ਵੀ ਉਹਦੇ ਪਿਆਰ ਵਾਲੇ ਹੋਏ ਨੇ, ਉਹਨਾਂ ਦੀ ਸਹਾਇਤਾ ਕਰਦਾ ਰਿਹਾ, ਉਹਨਾਂ ਦੀ ਹਿਫਾਜ਼ਤ ਕਰਦਾ ਰਿਹਾ। ਜੈ ਜੈ ਕਾਜ ਕਿਰਤ ਸੇਵਕ ਕੀ ਤਾਂ ਤਾਂ ਉੱਠ ਧਾਵੈ, ਤਾਂ ਉਹ ਕਿੰਨਾ ਲੋਕਾਂ ਵਾਸਤੇ ਉੱਠ ਕੇ ਧਾਵੈ ਦਾ ਅਰਥ ਉੱਠ ਕੇ ਭੱਜ ਪੈਂਦਾ ਕੰਮ ਕਰਨ ਵਾਸਤੇ ਉਸੇ ਵੇਲੇ। ਇਧਰੋਂ ਉਹਨੇ ਕਿਹਾ ਨਹੀਂ, ਸੋਚਿਆ ਨਹੀਂ, ਇਕਦਮ ਵਾਪਰਦਾ, ਕਿਵੇਂ ਹੋ ਸਕਦਾ। ਜੋ ਜੋ ਕਹੇ ਠਾਕੁਰ ਕਹਿ ਪੈ ਸੇਵਕ, ਤਤਕਾਲ ਹੋਇਆ ਵੈ। ਜਿਵੇਂ ਤੁਸੀਂ ਤਤਕਾਲ ਟਿਕਟ ਕਰਾਉਂਦੇ ਹੋ ਨਾ, ਵੀ ਹੋਣੀ ਚਾਹੀਦੀ ਇਕਦਮ, ਤਾਂ ਉਹ ਕਿਵੇਂ ਹੋ ਸਕਦਾ ਹੈ। ਉਹ ਤਾਂ ਵਾਪਰੇਗਾ ਜੇ ਬੰਦੇ ਨੇ ਆਪਣੀ ਜ਼ਿੰਦਗੀ ਉਹਦੇ ਹੱਥਾਂ ਵਿੱਚ ਦੇ ਦਿੱਤੀ, ਜਿਉਂਦਾ ਰੱਖਣਾ ਤੇ ਜਿਉਂਦਾ ਰੱਖ ਲੈ, ਜੇ ਨਹੀਂ ਜਿਉਂਦਾ ਰੱਖਣਾ ਤੇ ਮਾਰ ਦੇ, ਹੋਰ ਸਰੀਰ ਮਿਲ ਜਾਏਗਾ। ਭੁੱਖਾ ਰੱਖਣਾ ਤੇ ਭੁੱਖਾ ਰੱਖ ਲੈ, ਜੇ ਅਮੀਰ ਕਰਨਾ ਤੇ ਅਮੀਰ ਕਰ ਦੇ। ਜੋ ਤੈਨੂੰ ਪ੍ਰਵਾਨ ਹੈ, ਹੁਣ ਮੇਰਾ ਜੀਵਨ ਮੇਰਾ ਜੀਵਨ ਨਹੀਂ, ਇਹ ਜੀਵਨ ਤੇਰਾ ਹੀ ਹੈ, ਤਾਂ ਉਹਦੇ ਤੋਂ ਅੱਗੇ ਇਹ ਗੱਲਾਂ ਵਾਪਰਨੀਆਂ ਸ਼ੁਰੂ ਹੋ ਜਾਂਦੀਆਂ। ਉਹਨੂੰ ਕਹਿੰਦੇ ਨੇ ਚਿੰਤ ਅਚਿੰਤਾ, ਸੋਚ ਅਸੋਚਾ। ਫਿਰ ਉਹਨਾਂ ਦੀ ਸੋਚ ਵਿੱਚ ਪਿਆ ਰਹਿੰਦਾ ਦਿਨ ਰਾਤ, ਜਿਹੜੇ ਅਸੋਚ ਹੋ ਜਾਂਦੇ ਹਨ, ਜਿਹੜੇ ਸੋਚਣ ਤੋਂ ਰਹਿਤ ਹੋ ਜਾਂਦੇ ਨੇ, ਜਿਹੜੇ ਆਪਣੇ ਬਾਰੇ ਬਹੁਤਾ ਨਹੀਂ ਸੋਚਦੇ, ਜਿਹੜਾ ਉਹ 24 ਘੰਟਿਆਂ ਵਿੱਚ ਅੱਧਾ ਘੰਟਾ ਸੋਚਦੇ ਵੀ ਨੇ, ਉਹ ਆਪ ਨਹੀਂ ਸੋਚਦੇ ਹੁੰਦੇ, ਉਹ ਰੱਬ ਸੋਚਦਾ। ਜਿਸ ਦਿਨ ਕੋਈ ਬੰਦਾ 24 ਘੰਟੇ ਸੋਚਣ ਤੋਂ ਰਹਿਤ ਹੋ ਗਿਆ, ਅਗਲੇ ਦਿਨ ਉਹ 24 ਘੰਟਿਆਂ ਵਿੱਚੋਂ ਅੱਧਾ ਘੰਟਾ ਸੋਚੇਗਾ ਆਪਣੇ ਬਾਰੇ, ਪਰ ਉਹ ਸੋਚ ਉਹਦੀ ਆਪਣੀ ਨਹੀਂ ਹੋਏਗੀ, ਉਹ ਰੱਬ ਉਹਦੇ ਰਾਹੀਂ ਸੋਚ ਰਿਹਾ, ਉਹਦੀ ਚਿੰਤਾ ਕਰ ਰਿਹਾ। ਇਸ ਲਈ ਉਹਨੂੰ ਸੋਚਣ ਦਾ ਅਸੀਂ ਵਕਤ ਹੀ ਨਹੀਂ ਦਿੰਦੇ, ਉਹਨੂੰ ਚਿੰਤਾ ਕਰਨ ਦਾ ਅਸੀਂ ਵਕਤ ਦਿੰਦੇ ਹੀ ਨਹੀਂ, ਤਾਂ ਫਿਰ ਉਹ ਚਿੰਤਾ ਕਿਵੇਂ ਕਰੇਗਾ। ਇਸ ਕਰਕੇ ਇਹ ਦਸ਼ਾ ਬਣਨੀ ਹੀ ਬੜੀ ਕਠਿਨ, ਬੜੀ ਔਖੀ ਹੈ। ਤਾਂ ਸਤਿਗੁਰੂ ਬਚਨ ਕਹਿੰਦੇ ਕਹਿੰਦੇ ਨਮੋ ਸਰਬ ਪਾਲੇ, ਸਾਰਿਆਂ ਦੀ ਪਾਲਣਾ ਕਰਨ ਵਾਲਾ ਜਿਹਨੂੰ ਹਜ਼ੂਰ ਨੇ ਬਚਨ ਕੀਤਾ, ਕਹਿੰਦੇ ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਸੱਚਾ ਸਿਰਜਣ ਹਾਰ ਜਿਉ, ਸਭ ਥਾਵਾਂ ਤੇ ਤੂੰ ਸਹਾਈ ਹੋਣ ਵਾਲਾ, ਕਿਰਪਾ ਕਰਨ ਵਾਲਾ। ਐਸੇ ਅਕਾਲ ਪੁਰਖ ਨੂੰ ਸਤਿਗੁਰੂ ਕਲਗੀਧਰ ਪਾਤਸ਼ਾਹ ਨਮਸਕਾਰ ਕਰਦੇ ਹੋਏ ਕਹਿੰਦੇ कहिंदे नमो सर्ब गौणे। गौणे दा मतलब गमन करना है, तुरना है। सारियां दे विच तू ही तुर रहा है, सारियां विच तू ही गमन कर रहे हैं। साहब कहिंदे नमो सर्ब पौणे, तू सारियां दा घर है, सारियां नू सहारा देण वाला है। ए सारे बचन नमस्कार दे रूप विच कलगीधर पातशाह कहिंदे ने। आओ इत्थे समाप्ति है, हुण आउण वाले दिनां विच इसे तरह ये छंद जेड़े ने जाप साहब दे पंज पंज करके आपां विचार करन दा यतन करांगे। गुरु साहब कृपा करन।